ਸਮੇਂ ਤੋਂ ਲਾ ਕੇ ਤੁਸੀਂ ਗੁਰਬਾਣੀ ਦਾ ਕੀਰਤਨ ਔਰ ਵਿਚਾਰਾਂ ਦਾ ਲਾਭ ਉਠਾ ਰਹੇ ਹੋ। ਸਮਾਂ ਸਫਲਾ ਕੀਤਾ ਹੈ, ਬਾਕੀ ਕੁਛ ਸਮਾਂ ਹੋਰ ਆਪਣੇ ਪਾਸ ਹੈ, ਸਵਾ ਜਾਂ ਡੇਢ ਘੰਟਾ। ਇਸ ਨੂੰ ਵੀ ਮਨ ਚਿੱਤ ਲਗਾ ਕੇ ਸਫਲਾ ਕਰੋ, ਕਿਉਂਕਿ ਦੂਰੋਂ ਨੇੜਿਓਂ ਇਤਨੀ ਖੇਚਲ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਣ ਦਾ ਪ੍ਰਯੋਜਨ ਹੀ ਕੁਛ ਹੈ। ਸਮੇਂ ਨੂੰ ਪੂਰਾ ਸਫਲਾ ਕਰੀਏ, ਮਨ ਚਿੱਤ ਲਗਾ ਕੇ ਹਰੀ ਦਾ ਯਸ਼ ਕਰੀਏ, ਸੁਣੀਏ ਔਰ ਗੁਰੂ ਨਾਨਕ ਜੀ ਦੀ ਸਿੱਖਿਆ ਨੂੰ ਧਿਆਨ ਦੇ ਕੇ ਸੁਣ ਕੇ ਲੋਕ ਪ੍ਰਲੋਕ ਨੂੰ ਸੰਵਾਰੀਏ। ਹੁਣ ਸ਼ਬਦ ਵਿੱਚ ਬੋਲਿਆ ਕਰੋ, ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਗਜ ਵੱਜ ਕੇ ਬੋਲਿਆ ਕਰੋ। ਤੂੰ ਮੇਰੇ ਪ੍ਰਾਣੀ ਅਧਾਰੇ ਪਰਮ ਜੀ, ਤੂੰ ਮੇਰੇ ਪ੍ਰਾਣੀ ਅਧਾਰੇ, ਤੂੰ ਮੇਰੇ ਪ੍ਰਾਣੀ ਅਧਾਰੇ, ਤੂੰ ਮੇਰੇ ਪ੍ਰਾਣੀ ਅਧਾਰੇ, ਆਹ ਖਿਆਲਾਂ ਨੂੰ ਰੋਕਣ ਦੀ ਖੇਚਲ ਕਰੋ। ਖਿਆਲ ਦੁਨੀਆਂ ਦੇ ਧੰਦਿਆਂ ਵਿੱਚ ਲੱਗ ਕੇ, ਵਿਵਹਾਰਾਂ ਵਿੱਚ ਲੱਗ ਕੇ ਛਿੰਡ ਜਾਂਦਾ ਹੈ, ਪਰੇਸ਼ਾਨ ਹੋ ਜਾਂਦਾ ਹੈ, ਮੈਲਾ ਹੋ ਜਾਂਦਾ, ਦੁਖੀ ਹੋ ਜਾਂਦਾ। ਜਦੋਂ ਇਸਨੂੰ ਸਤਸੰਗ ਵਿੱਚ ਪਹੁੰਚ ਕੇ ਹਰੀ ਜਸ ਵਿੱਚ ਲਗਾਈਏ, ਇਸਦੀ ਪਰੇਸ਼ਾਨੀ, ਦੁੱਖ, ਮੈਲ ਦੂਰ ਹੋ ਕੇ ਸੁੱਖ ਸ਼ਾਂਤੀ ਔਰ ਚੈਨ ਮਹਿਸੂਸ ਹੁੰਦੀ ਹੈ। ਕਿਉਂਕਿ ਸਭ ਤੋਂ ਵੱਡਾ ਸੁੱਖ ਮਨ ਦੀ ਸ਼ਾਂਤੀ ਹੀ ਹੈ। ਕਿਆ ਰਹਾ ਮਿਲਨੇ ਸੇ ਉਸਕੋ ਜਿਸਕੋ ਚੈਨ ਦਿਲ ਕਾ ਮਿਲ ਗਿਆ। ਜਿਸ ਮਨ ਦੀ ਸ਼ਾਂਤੀ ਪ੍ਰਾਪਤ ਹੋ ਗਈ ਉਸਨੂੰ ਕੀ ਮਿਲਦਾ ਰਹੇਗਾ ਬਾਕੀ? ਹਾਂ, ਇਹਨਾਂ ਲੋਕਾਂ 14 ਪੌਣਾਂ ਵਿੱਚ ਸਭ ਤੋਂ ਵੱਡਾ ਸੁੱਖ ਇਸ ਮਾਇੰਡ ਹੈ, ਮਨ ਦੀ ਠੰਡ ਹੈ। ਬਾਹਰਲੇ ਮੁਲਕਾਂ ਵਿੱਚ ਸਾਡੇ ਲੋਕ ਜਾਂਦੇ ਹਨ, ਕਾਹਦੇ ਵਾਸਤੇ? ਇੱਥੇ ਨਾ ਰੁਜ਼ਗਾਰ ਚੰਗਾ ਹੈ, ਤਨਖਾਹਾਂ ਅੱਛੀਆਂ ਹਨ, ਲਿਵਿੰਗ ਸਟੈਂਡਰਡ ਹਾਈ ਹੈ, ਹੋਰ ਸਾਰੀਆਂ ਗੱਲਾਂ ਜ਼ਿਆਦਾ ਚੰਗੀਆਂ। ਪਰ ਇੱਕ ਚੀਜ਼ ਉਹਨਾਂ ਨੂੰ ਨਹੀਂ ਲੱਭਦੀ ਜਿਸ ਵਾਸਤੇ ਉਹ ਬੇਚੈਨ ਹਨ, ਮਨ ਦੀ ਸ਼ਾਂਤੀ। ਇਸ ਕਰਕੇ ਹੀ ਉਹ ਤਰਲੇ ਲੈਂਦੇ ਹਨ, ਮਹਾਂਪੁਰਖਾਂ ਨੂੰ ਬੁਲਾਉਣ ਵਾਸਤੇ ਲੱਖਾਂ ਰੁਪਏ ਖਰਚਦੇ ਹਨ, ਬੇਅੰਤ ਕਿਸਮ ਦੀਆਂ ਖੇਚਲਾਂ ਚੱਲਦੇ ਹਨ। ਸੋ ਇਸ ਵਾਸਤੇ ਮਨ ਦੀ ਠੰਡ, ਮਨ ਦੀ ਸ਼ਾਂਤੀ ਜਿਹੜੀ ਹੈ, ਇਹ ਸਭ ਤੋਂ ਵੱਡਾ ਸੁੱਖ ਹੈ। ਇਹ ਭਜਨ ਸਤਸੰਗ ਤੋਂ ਬਿਨਾ ਹੋਰ ਕਿਸੇ ਤਰੀਕੇ ਸਿਰ ਖਰੀਦਿਆ ਨਹੀਂ ਜਾ ਸਕਦਾ। ਸੋ ਆਓ, ਇਸ ਕਰਕੇ ਜਦੋਂ ਅਸੀਂ ਮਨ ਨੂੰ ਇਕਾਗਰ ਕਰਕੇ ਹਰੀ ਜਸ ਵਿੱਚ ਜੋੜਾਂਗੇ, ਇਹ ਸ਼ਾਂਤੀ, ਮਨ ਦੀ ਠੰਡ ਤਤਸ਼ੀਨੀ ਪ੍ਰਾਪਤ ਹੋ ਜਾਏਗੀ। ਖਿੰਡਿਆ ਔਰ ਮੇਰਾ ਮਨ ਕੁਦਰਤੀ ਦੁਖੀ ਅਤੇ ਸ਼ਾਂਤ ਹੋਇਆ ਕਰਦਾ ਹੈ। ਜਦੋਂ ਇਹ ਟਿਕ ਜਾਂਦਾ ਸੁਖੀ ਔਰ ਸ਼ਾਂਤ ਅਵਾਸੀ ਹੋ ਜਾਣਾ ਹੈ, ਤਾਂ ਤੇ ਮਨ ਨੂੰ ਟਿਕਾ ਕੇ ਇਸ ਸਮੇਂ ਨੂੰ ਸ਼ਾਂਤਮਈ ਸਪਲਾ ਵੀ ਕਰੋ ਅਤੇ ਅਗੰਤ ਵਾਸਤੇ ਵੀ ਇਹਦਾ ਫਲ ਬਹੁਤ ਹੈ। ਸਤਸੰਗ ਦੀ ਮਹਿਮਾ ਅਕਥਨੀ ਹੈ। ਗੁਰੂ ਅਰਜਨ ਦੇਵ ਮਹਾਰਾਜ, ਸਤਸੰਗ ਕਹੋ, ਸਾਧੂ ਸੰਗ ਕਹੋ, ਸਾਧ ਸੰਗਤ ਕਹੋ, ਲਫ਼ਜ਼ਾਂ ਚ ਭੇਦ ਹੈ, ਗੱਲ ਇੱਕ ਹੀ। ਸੋ ਉਸਦੀ ਮਹਿਮਾ ਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਇੱਕ ਸ਼ਬਦ ਉਚਾਰਨ ਕਰਕੇ ਦੱਸ ਰਹੇ ਹਨ। ਸੁਣਿਓ ਮੇਰੇ ਮੀਤਾ, ਮਹਿਮਾ ਸਾਧੂਆਂ ਦੇ Thank you. 10 दिन भी कोई यूं इस पुस्ता वाला बैकुंठा में लिया होए तो यूं 10 दिन गनका पापन होए के पापा अंदा गल हार करो था भाई गुरदास दिवचना द्वारा ही अपने इस गलती विचार कर दे हैं
पापा अंदा हार करो था गनका पापन ने पापा अंदा हार करो था गनका ਕਰਨੀ ਹੋਈ
ਪਰ ਤੇਤੀ ਤੋੜ ਦੇਵਤਾ ਵੀ ਮਾਨਸ ਦੇਹ ਨੂੰ ਤਰਸ ਰਿਹਾ। ਉਹਨਾਂ ਨੂੰ ਵੀ ਮਨੁੱਖਾ ਦੇਹੀ ਦੁਰਲੱਭ ਹੈ। ਸੋ ਇਸ ਮਾਨਸ ਦੇਹੀ ਨੂੰ ਪਾ ਕੇ ਤੇਰੀ ਜ਼ਿੰਦਗੀ ਦਾ ਰੋਹ ਕਿਸ ਪਾਸੇ ਨੂੰ, ਜਿਸਨੇ ਹੋਰ ਨਰਕਾਂ ਵਿੱਚ ਲੈ ਜਾਣਾ। ਮਾਨਸ ਇਸ ਅਮੁੱਲੇ ਲਾਲ ਮਾਨਸ ਦੇਹੀ ਨੂੰ ਭੰਗ ਦੇ ਪਾਣੇ ਗਵਾ ਰਹੀ। ਇਹੋ ਜਿਹੇ ਖਿਆਲਾਤ ਚਿੱਤ ਵਿੱਚ ਆ ਕੇ ਚਿੱਤ ਨੂੰ ਬਹੁਤ ਬੇਵਲ ਕਰਦੇ ਸਨ, ਪਰ ਫਲ ਤੋਂ ਹੀ ਲੰਗੜੇ ਕਦੇ ਵਾਲੇ ਜਿਲਣ ਚ ਫਸਿਆ। ਕੋਸ਼ਿਸ਼ ਕਰਦਾ ਹੈ ਡਿੱਗਣ ਲਈ, ਟੰਗਾ ਡੂੰਗਾ ਮਾਰਦਾ ਹੋਰ ਸਕੀ ਜਾਂਦਾ। ਜਿੰਨੀ ਦੇਰ ਤੱਕ ਫੜਕੇ ਨਾ ਕੱਢੇ ਨਿਕਲ ਨਹੀਂ ਸਕਦਾ, ਇਹੋ ਜਿਹੀ ਹਾਲਤ ਹੈ। ਪਰ ਇਹ ਗੱਲ ਜ਼ਰੂਰ ਹੈ, ਜਿਸ ਜ਼ਮੀਨ ਵਿੱਚ ਬੀਜ ਪਿਆ ਹੁੰਦਾ ਹੈ ਕਿਸੇ ਜੜੀ ਬੂਟੀ ਦਾ, ਉਹ ਉੱਗਦਾ ਜ਼ਰੂਰ ਹੈ। ਉੱਗਦਾ ਉਦੋਂ ਹੈ ਜਦੋਂ ਮੌਸਮ ਆ ਜਾਵੇ ਔਰ ਉਸਨੂੰ ਪਾਣੀ ਮਿਲ ਜਾਵੇ। ਜਿਤਨੀ ਦੇਰ ਤੱਕ ਮੌਸਮ ਨਾ ਆਇਆ ਹੋਵੇ ਜਾਂ ਪਾਣੀ ਨਾ ਮਿਲੇ, ਉਹ ਉੱਗਿਆ ਨਹੀਂ ਸਕਦਾ। ਇਸੇ ਤਰ੍ਹਾਂ ਹੀ ਜਦੋਂ ਸਮਾਂ ਆਉਂਦਾ ਹੈ ਔਰ ਇਸਨੂੰ ਸਤਸੰਗ ਰੂਪੀ ਵਰਖਾ ਹੋ ਜਾਵੇ, ਸੋ ਕਿਸੇ ਸਤਪੁਰਸ਼ ਦਾ ਮਿਲਾਪ ਹੋ ਜਾਵੇ, ਫਿਰ ਇਹ ਉੱਗਦਾ ਹੈ। ਜੇ ਕਿਸੇ ਦੇ ਹਿਰਦੇ ਰੂਪੀ ਜ਼ਮੀਨ ਵਿੱਚ ਭਗਤੀ ਦਾ ਬੀਜ ਪਿਆ ਵੀ ਹੋਵੇ, ਇਸੀ ਤਰ੍ਹਾਂ ਇਹਦੇ ਚਿੱਤ ਵਿੱਚ ਐਸਾ ਹੀ ਪ੍ਰਤੀਤ ਹੁੰਦਾ ਸੀ। ਉਹ ਸਮਾਂ ਬਣਾਉਂਦਾ ਹੈ, ਆਪੀ ਬੰਤ ਬਣਾਉਂਦਾ, ਪੂਰਵ ਕਰਮ ਅੰਕੁਰ ਜੋ ਪ੍ਰਗਟੇ ਭੇਟਿਓ ਪੁਰਖਰਾ ਜੀ। ਜਦੋਂ ਕਿਸੇ ਦੇ ਪੂਰਵਲੇ ਕਰਮ ਜਾਗਦੇ ਹਨ, ਪੂਰਵਲੇ ਭਾਗ ਜਾਗਦੇ ਹਨ, ਉਸਨੂੰ ਕਿਸੇ ਤੱਤਵ ਤੇ ਮਹਾਂਪੁਰਖ ਦਾ ਮਿਲਾਪ ਹੁੰਦਾ ਹੈ, ਉਸ ਰਾਹੀਂ ਵਾਹਿਗੁਰੂ ਦੀ ਭਗਤੀ ਵਿੱਚ ਪ੍ਰਵਿਰਤ ਹੋ ਕੇ ਉਹਦੀ ਜ਼ਿੰਦਗੀ ਸਫਲੀ ਹੁੰਦੀ ਹੈ। ਸੋ ਉਸੀ ਸ਼ਹਿਰ ਦੇ ਬਾਹਰ ਜਿਸ ਸ਼ਹਿਰ 'ਚ ਜਨਕਾ ਦਾ ਵਾਸਾ ਸੀ, ਇੱਕ ਕੋਈ ਮਹਾਂਪੁਰਖ ਰਹਿੰਦੇ ਸਨ ਜੋ ਪ੍ਰਭੂ ਦੇ ਭਜਨ ਵਿੱਚ ਲੀਨ ਸਨ। ਜਦੋਂ ਅਸੀਂ ਗੁਰਬਾਣੀ ਨੂੰ ਆਦਿ ਤੋਂ ਅੰਤ ਤੱਕ ਲੈ ਕੇ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਾਨੂੰ ਸਾਧ ਸੰਤ ਮਹਾਂਪੁਰਖ ਤਤਵੇਤਾ ਬ੍ਰਹਮ ਗਿਆਨੀ ਗੁਰਮੁਖ ਇਹੋ ਜਿਹੇ ਬਚਨ ਬਹੁਤ ਮਿਲਦੇ ਹਨ, ਜਿਹੜੇ ਬਚਨ ਭਾਵੇਂ ਇਹਨਾਂ ਵਿੱਚ ਭੇਦਤਾ ਪਾਇਆ ਜਾਂਦਾ ਹੈ, ਪਰ ਇਹਦਾ ਪ੍ਰਯੋਜਨ ਇਹ ਹੈ ਜਿਹੜੀਆਂ ਰੂਹਾਂ ਪ੍ਰਭੂ ਨਾਲ ਜੁੜ ਚੁੱਕੀਆਂ ਹਨ ਉਹਨਾਂ ਵੱਲ ਇਸ਼ਾਰਾ ਹੈ। ਇਉਂ ਕਿਸੇ ਲਫ਼ਜ਼ ਜਿਹਨੇ ਕਿ ਮੈਂ ਅਰਜ਼ ਕੀਤੇ ਹਨ ਤੋਂ ਇਲਾਵਾ ਹੋਰ ਵੀ ਹਨ, ਉਹ ਇਸ ਗੱਲ ਦੇ ਹੀ ਲਖਾਇਕ ਹਨ। ਮਹਾਂਪੁਰਖ ਅਚਾਨਚਕ ਗੰਤਾ ਵਾੜੇ ਆਏ ਖਲੋਤਾ, ਕੋਈ ਕੋਈ ਮਹਾਂਪੁਰਖ ਪ੍ਰਭੂ ਦੇ ਰੰਗਣ ਵਿੱਚ ਰਸਤੇ ਹੋਏ ਸੰਤ ਸਾਧ ਮਹਾਂਪੁਰਖ। ਸੋ ਇਸਦੀ ਡੈਫੀਨੇਸ਼ਨ ਜੇਕਰ ਵਿਚਾਰ ਕੀਤੀ ਜਾਵੇ ਤਾਂ ਇਉਂ ਹੈ ਜੇ ਸਾਸ ਗ੍ਰਾਸ ਨਾ ਵਿਸਰ ਹੈ, ਹਰਨਾਵਾਂ ਮਨਮੰਤ ਤਨਸ ਸਹੀ ਨਾਨਕਾ ਪੂਰਨ ਸਹੀ ਸੰਤ। ਇਹ ਡੈਫੀਨੇਸ਼ਨ ਹੈ ਜਿਸਨੂੰ ਸਾਸ ਗ੍ਰਾਸ ਰਹਿਤ ਦਾ ਭਜਨ ਨਹੀਂ ਵਿਸਰਦਾ, ਔਰ ਜਿਹਦੀ ਦ੍ਰਿਸ਼ਟੀ ਸਮ ਹੈ, ਸਮ ਲੋਕ ਤੱਕ ਨੂੰ ਮਿੱਥਿਆ ਜਾਣਦਾ ਹੈ, ਐਵੇਂ ਸਤ ਗਿਆਨ ਵਾਸ਼ਨਕ ਹੈ ਮਨੋਨਾਸ ਦੁਆਰਾ ਜਿਸਦੇ ਮਨ ਦਾ ਮਨੱਥ ਭਾਵ ਵੀ ਨਸ਼ਟ ਹੋ ਗਿਆ ਹੈ, ਉਹਦਾ ਚਿੱਤ ਹੀ ਸ਼ਾਂਤ ਹੋਇਆ ਕਰਦਾ ਹੈ। ਸੋ ਸ਼ਾਂਤੀ ਦਾ ਨਾਮ ਸੰਤ ਹੈ। ਇਹ ਜੇ ਬਹੁਤ ਸਾਰੇ ਡੈਫੀਨੇਸ਼ਨ ਦੀਆਂ ਆਉਂਦੀਆਂ ਹਨ। ਸੋ ਇਹੋ ਜਿਹੇ ਪੁਰਸ਼ਾਂ ਦੀ ਮਹਿਮਾ ਗੁਰੂ ਜੀ ਨੇ ਬਹੁਤ ਗਾਇਨ ਕੀਤੀ ਹੈ। ਥਾਂ ਥਾਂ ਵਿਚਾਰ ਕੇ ਦੇਖੀਏ ਕਿਤੇ ਗੁਰੂ ਜੀ ਇਹੋ ਜਿਹੇ ਪੁਰਸ਼ਾਂ ਨੂੰ ਸ਼ਾਹੂਕਾਰ ਕਥਨ ਕਰਦੇ ਹਨ, ਕਿਤੇ ਉਹਨਾਂ ਨੂੰ ਪਰਮੇਸ਼ਰ ਰੂਪ ਕਥਨ ਕਰਦੇ ਹਨ, ਕਿਤੇ ਸ਼ੇਰ ਸ਼ਾਹ ਕਥਨ ਕਰਦੇ ਹਨ, ਕਿਤੇ ਸਾਰੀ ਦੁਨੀਆਂ ਦਾ ਬਾਦਸ਼ਾਹ ਕਥਨ ਕਰਦੇ ਹਨ। ਇਹੋ ਜਿਹੇ ਉਹਨਾਂ ਦੇ ਪ੍ਰਥਾਏ ਬਚਨ ਆਉਂਦੇ ਨੇ। ਇੱਕ ਦਫ਼ਾ ਗੁਰੂ ਪੰਚਮ ਪਾਤਸ਼ਾਹ ਜੀ ਦੇ ਪਾਸ ਬਹੁਤ ਸਾਰੇ ਪ੍ਰੇਮੀ ਆਏ ਨਮਸਕਾਰ ਕੀਤੀ, ਬੈਠ ਗਏ, ਉਹਨਾਂ ਗੱਲਬਾਤ ਚਲਾਈ। ਆਪਣੇ ਆਪ ਹੀ ਇੱਕ ਨੇ ਕਿਹਾ, ਅਮਕਾ ਪੁਰਸ਼ ਹੈ, ਉਸਦੇ ਪਾਸ ਇੰਨੇ ਲੱਖ ਰੁਪਇਆ ਕੈਸ਼ ਹੈ। ਕਈਆਂ ਨੂੰ ਤਾਂ ਸਤਪੁਰਸ਼ਾਂ ਪਾਸ ਜਾ ਕੇ ਲਾਭ ਵੀ ਨਹੀਂ ਉਠਾਉਣਾ ਹੁੰਦਾ। ਜਿਹੜੀ ਗਲਤ ਉੱਚਾ ਹੋਣ ਵਾਸਤੇ ਉਹਨਾਂ ਪਾਸ ਜਾਈਦਾ ਹੈ, ਉਹੀ ਜਿਹੀਆਂ ਗੱਲਾਂ ਫਿਰ ਛੇੜ ਦਿੰਦੇ। ਹਾਂ, ਉੱਥੇ ਪਰਮਾਤਮਾ ਦੀਆਂ ਗੱਲਾਂ ਪਿੱਛੇ ਕੋਈ ਰੂਹਾਨੀ ਰਾਜ ਰੂਹਾਨੀ ਫੇਰ ਪਿੱਛੇ ਤਦ ਪਿਛਲਾ ਬਿਠਾਇਆ ਜਾਂਦਾ ਹੈ। ਸਰਿਓ ਕਰਕੇ ਜੋ ਕਹਿੰਦਾ ਹੈ, ਫਲਾਣਾ ਅਮਕਾ ਸ਼ਾਹੂਕਾਰ ਦੇ ਪਾਸ ਇਤਨੇ ਲੱਖ ਰੁਪਇਆ, ਨਾਲ ਹੀ ਉਹਨਾਂ ਵਿੱਚੋਂ ਇੱਕ ਬੋਲ ਪਿਆ ਲੱਖ। ਇੰਨੇ ਲੱਖ ਕੀ ਹੁੰਦਾ ਹੈ? ਮੈਂ ਫਲਾਣੇ ਮਕਾਨ ਤੇ ਵੀ ਝੰਡੀ ਦੇਖੀ। ਪਹਿਲੇ ਸਮੇਂ ਵਿੱਚ ਸਾਡੇ ਦੇਸ਼ ਵਿੱਚ ਰਿਵਾਜ ਹੁੰਦਾ ਇਹਦੀ ਝੰਡੀ ਲਗਾ ਦੇਣ, ਜਿਸਦੇ ਪਾਸ ਕਰੋੜ ਰੁਪਇਆ ਕੈਸ਼ ਹੁੰਦਾ ਉਹ ਇੱਕ ਆਪਣੇ ਮਕਾਨ ਤੇ ਝੰਡੀ ਲਾ ਦਿੰਦਾ ਹੁੰਦਾ। ਦੋ ਕਰੋੜ ਹੁੰਦਾ, ਦੋ ਝੰਡੀਆਂ ਲਾ ਦਿੰਦਾ, ਤਾਂ ਹੀ ਕਹਿੰਦਾ ਪੁਰਾਣਾ ਤਜਾਦਾ ਨਹੀਂ। ਤਿਉਂ ਕਰਕੇ ਕਹਿਣ ਲੱਗਾ, ਪੁਰਾਣੇ ਦੇ ਮਕਾਨ ਤੇ ਮੈਂ ਇਹਦੀ ਝੰਡੀ ਦੇਖੀ, ਇੱਕ ਧੁਈ ਦੇਖੀ, ਉਹਦੇ ਪਾਸ ਕਰੋੜ ਰੁਪਇਆ ਕੈਸ਼ ਹੈ, ਲੱਖਾਂ ਕੀ ਹੁੰਦਾ ਹੈ? ਤੀਜਾ ਕਹਿੰਦਾ, ਇੱਕ ਝੰਡੀ, ਮੈਂ ਫਲਾਣੇ ਦੇ ਮਕਾਨ ਤੇ ਤਿੰਨ ਦੇਖੀਆਂ ਹਨ। ਚੌਥਾ ਬੋਲਿਆ, ਮੈਂ ਫਲਾਣੇ ਦੇ ਮਕਾਨ ਤੇ ਸੱਤ ਵੇਖੀਆਂ, ਜਿਵੇਂ ਦੁਨੀ ਜਨ ਦੇ ਮਕਾਨ ਤੇ ਸੱਤ ਝੰਡੀਆਂ ਲਹਿਰਾਉਂਦੀਆਂ। ਗੁਰੂ ਨਾਨਕ ਜੀ ਜਦੋਂ ਉੱਥੇ ਪਹੁੰਚੇ, ਮੌਸਮ ਸੀ ਸਰਾਧਾਂ ਦੇ ਦਿਨ। ਗੁਰੂ ਨਾਨਕ ਜੀ ਸੰਸਾਰ ਦਾ ਉਧਾਰ ਕਰਦੇ ਕਰਦੇ ਲਾਹੌਰ ਗਏ। ਲਾਹੌਰ ਬਾਹਰ, ਖੁਦ ਲਾਹੌਰ ਬਹੁਤਾ ਵੱਡਾ ਸ਼ਹਿਰ ਨਹੀਂ ਸੀ, ਬਾਹਰ ਇੱਕ ਸੋਹਣੇ ਬੋਰਡ ਦੇ ਦਰਖਤ ਹੇਠਾਂ ਰਿਹਾਇਸ਼ ਕੀਤੀ। ਕਿਉਂ ਉਸ ਮੌਸਮ ਨਾ ਸਰਦੀ ਹੁੰਦੀ ਹੈ ਬਹੁਤੀ, ਨਾ ਗਰਮੀ ਹੁੰਦੀ, ਕਿਹੋ ਜਿਹਾ ਮੌਸਮ ਹੁੰਦਾ ਹੈ? ਸਰਦੀ ਥੋੜ੍ਹੀ ਥੋੜ੍ਹੀ ਵੱਧਦੀ ਹੁੰਦੀ ਹੈ, ਗਰਮੀ ਦੀ ਤਪਸ ਘੱਟਦੀ ਹੁੰਦੀ ਹੈ। ਜਿਵੇਂ ਸਤਸੰਗ ਕਰਨ ਵਾਲੇ ਪੁਰਸ਼ ਦੀ ਮਨ ਦੀ ਅਸ਼ਾਂਤੀ ਘੱਟਦੀ ਹੈ ਪਰ ਸ਼ਾਂਤੀ ਵਧਿਆ ਕਰਦੀ ਹੈ, ਇਉਂ ਇਹੋ ਜਿਹਾ ਮੌਸਮ। ਮਰਦਾਨਾ ਆਸਾ ਜੀ ਦੀਵਾਰ ਦਾ ਰੋਜ਼ ਕੀਰਤਨ ਕਰਦੇ, ਟਾਵੇਂ ਟਾਵੇਂ ਗੁਰ ਪ੍ਰੇਮੀ ਆ ਕੇ ਆਪਣਾ ਆਸਣ ਆਪਣਾ ਕੱਪੜੇ ਲੈ ਕੇ ਬਿਛਾ ਕੇ ਬਹਿ ਜਾਂਦੇ ਹਨ, ਔਰ ਰੂਹਾਨੀ ਖੁਰਾਕ ਹਾਸਲ ਕਰਕੇ ਆਪਣੇ ਘਰ ਨੂੰ ਚਲੇ ਜਾਂਦੇ। ਅੱਜ ਜਿੱਥੇ ਹੋਰ ਪੰਜ ਸੱਤ ਪ੍ਰੇਮੀ ਇਹੋ ਜਿਹੇ ਰੂਹਾਨੀ ਖੁਰਾਕ ਹਾਸਲ ਕਰਨ ਆਉਂਦੇ ਸਨ, ਇੱਕ ਨਵਾਂ ਆਦਮੀ ਵੀ ਆਇਆ, ਉਹ ਵੀ ਬੈਠ ਗਿਆ। ਸੋ ਉਸ ਮੌਕੇ ਭਾਈ ਮਰਦਾਨਾ ਇਹ ਸਲੋਕ ਦਸਵੇਂ ਸਲੋਕ ਵਿੱਚ ਪਹੁੰਚ ਚੁੱਕਾ ਸੀ, ਜਿਹੜਾ ਆਸਾ ਜੀ ਦੀ ਵਾਰਦ ਦਸਵਾਂ ਸਲੋਕ ਹੈ, ਉਹ ਇਉਂ ਪੜ੍ਹ ਰਿਹਾ ਸੀ। ਤੈਨੂੰ ਵਿਸਰਿਆ ਕਰਤਾਰ ਜਿਉਂਦੇ ਤੇਰੀਏ, ਆ ਪਾਕ ਕੂੜ ਕਹਿੰਦੇ ਜਿਹੜੀ ਸਦਾ ਨਾਰਾਇਣ ਵਾਲੀ ਵਸਤੂ ਹੋਵੇ ਉਹਨੂੰ ਕੂੜ ਕਿਹਾ ਜਾਂਦਾ। ਭਲਾ ਨਾ ਹੋਵੇ ਪਿੱਛੋਂ ਵੀ ਸਮਾਂ ਪਾ ਕੇ ਨਾ ਰਹੇ ਵਿਚਾਲੇ ਵਿਚਾਲੇ ਜੇ ਹੋਵੇ ਉਸਨੂੰ ਕੂੜਿਆ ਮਿੱਥਿਆ ਕਹਿੰਦੇ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਸੇ ਤਰ੍ਹਾਂ ਦੇ ਕੂੜ ਮੰਡਪ ਕੂੜ ਮਾੜੀ ਇਹਨੇ ਕੱਚੇ ਪੱਕੇ ਮਕਾਨ ਕੂੜ ਬੈਸਣ ਹਾਰ ਉਹਨਾਂ ਚ ਬੈਸਣ ਵਾਲੇ ਵੀ ਕੂੜ ਹੀ ਹਨ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਾ ਕਾਇਆ ਨਾ ਸਰੀਰ ਦਾ ਕੱਪੜੇ ਵੀ ਇਹ ਵੀ ਕੂੜ ਹੀ ਹੈ। ਕੂੜ ਮੀਆਂ ਕੂੜ ਬੀਵੀ ਖੱਪ ਹੋਏ ਖਾ ਕੂੜ ਕੂੜੇ ਨੇ ਉਹ ਲੱਗਾ ਵਿਸਰਿਆ ਕਰਤਾ ਮਨ ਝੂਠਾ ਹੈ ਇਹ ਪਦਾਰਥ ਸਾਰੀ ਦੁਨੀਆਂ ਝੂਠੀ ਹੈ ਮਨ ਦਾ ਇਹਨਾਂ ਨਾਲ ਪਿਆਰ ਪੈ ਗਿਆ ਇਸ ਕਰਕੇ ਕਰਤਾ ਜਿਹਦੇ ਹੱਥ ਵਿੱਚ ਸਭ ਦੀ ਤਾਰ ਹੈ ਉਹ ਪਰਮਾਤਮਾ ਵਿਸਰ ਗਿਆ। ਸੋ ਇਸ ਕਰਕੇ ਇਸ ਸ਼ਬਦ ਸਲੋਕ ਦਾ ਮਰਦਾਨਾ ਕੀਰਤਨ ਕਰ ਰਿਹਾ ਸੀ। ਖੈਰ ਆਪਾਂ ਚੋ ਪ੍ਰੇਮੀ ਭਾਈ ਦੁਨੀ ਚੰਦ ਉਹ ਵੀ ਬੈਠ ਗਿਆ ਕੰਨਿਆਂ ਦੇ ਦੂਨਿਆਂ ਦੁਆਰਾ ਬਾਣੀ ਰੂਪੀ ਅੰਮ੍ਰਿਤ ਨੂੰ ਸਰੋਤੇ ਪੀ ਰਹੇ ਹਨ ਔਰ ਸ਼ਾਂਤੀ ਠੰਡ ਆਨੰਦ ਮਹਿਸੂਸ ਕਰ ਰਹੇ ਹਨ। ਦਿਨ ਚੜ੍ਹਦੇ ਨਾਲ ਹੀ ਆਸਾ ਜੀ ਦੀ ਵਾਰ ਦਾ ਭੋਗ ਪਾ ਲਿਆ ਕਰਦਾ ਮਰਦਾਨਾ ਇਹ ਅਸੂਲ ਸੀ। ਅਰਦਾਸ ਕਰ ਦਿੱਤੀ ਜੀ ਗਰੀਬ ਨਵਾਜ ਆਸਾ ਜੀ ਦੀ ਵਾਰ ਦਾ ਕੀਰਤਨ ਹੈ ਕਿਰਪਾ ਕਰੋ ਕਾਮ ਕਰੋ ਮੰਗਾ ਤੋਂ ਬਚਾਓ ਚਰਨ ਦੀ ਪ੍ਰੀਤ ਬਖਸ਼ੋ ਬੇਨਤੀ ਕਰਕੇ ਬੈਠ ਗਿਆ। ਉਹ ਪ੍ਰੇਮੀ ਤਾਂ ਨਮਸਕਾਰ ਕਰਕੇ ਚਲੇ ਗਏ ਆਪਣੇ ਆਪਣੇ ਕੰਮੀ ਲੱਗਣਾ ਸੀ। ਗੁਰੂ ਬਾਬਾ ਜੀ ਅਜੇ ਸਮਾਧੀ ਵਿੱਚ ਹੀ ਹਨ ਤੇ ਦੁਨੀ ਚੰਦ ਬੈਠਾ ਰਿਹਾ। ਜਿਸ ਵਕਤ ਗੁਰੂ ਬਾਬਾ ਜੀ ਨੇ ਨੇਤਰ ਖੋਲੇ ਉਸ ਮੌਕੇ ਦੁਨੀ ਚੰਦ ਉੱਠਿਆ ਅੱਗੇ ਆ ਕੇ ਹਜ਼ੂਰ ਦੇ ਚਰਨਾਂ ਤੇ ਨਮਸਕਾਰ ਕੀਤੀ ਰਾਜ ਪੱਲਾ ਪਾਇਆ ਖਰਾ। ਗੁਰੂ ਜੀ ਕਹਿਣੇ ਪ੍ਰੇਮੀ ਕੀ ਗੱਲ ਹੈ ਉਹਨੇ ਅੱਜ ਕਿਤੇ ਗਰੀਬ ਨਾਲ ਘਰ ਚਰਨ ਪਾਓ ਦੁਪਹਿਰ ਦਾ ਭੋਜਨ ਛਕੋ। ਗੁਰੂ ਜੀ ਭਾਵੇਂ ਸਭ ਕੁਝ ਜਾਣਦੇ ਸਨ ਇਸ ਕਰਕੇ ਕਹਿਣ ਲੱਗੇ ਜ਼ਿਆਦਾ ਗੱਲਬਾਤ ਨਹੀਂ ਪੁੱਛੀ। ਕਹਿਣੇ ਦੁਨੀ ਚੰਦ ਪਿੰਡਾਂ ਜਾ ਕੇ ਆਪਣਾ ਤੇਨੇ ਪੂਰੀਆਂ ਕਰ ਤੇ ਅਸੀਂ ਆਪ ਹੀ ਆ ਜਾਵਾਂਗੇ। ਦੁਨੀ ਚੰਦ ਚਲਾ ਗਿਆ। ਅੱਜ ਦੇ ਦਿਨ ਉਹਦੇ ਪਿਤਾ ਦਾ ਸ਼ਰਾਧ ਸੀ। ਸਾਡੇ ਦੇਸ਼ ਵਿੱਚ ਸ਼ਰਾਧ ਕਰਿਆ ਕਰਦੇ ਹੁਣ ਵੀ ਕਰਦੇ ਹਨ। ਉਸ ਦਿਨ ਉਸਦੇ ਪਿਤਾ ਦਾ ਸ਼ਰਾਧ ਸੀ। ਬੜਾ ਕੱਠ-ਵੱਠ ਉਹਦੇ ਵੱਡੇ ਸਾਰੀ ਹਵੇਲੀ ਵਿਹੜੇ ਵਿੱਚ ਬ੍ਰਾਹਮਣਾਂ ਦਾ ਸਾਧੂਆਂ ਦਾ ਹੋਰ ਰਜਬੂਰ ਦੇ ਨਾਲ ਬਹੁਤ ਕੱਠ ਸੀ। ਗੁਰੂ ਜੀ ਵੀ ਜਾ ਪਹੁੰਚੇ। ਗੁਰੂ ਜੀ ਨੂੰ ਅਲੈਦਾ ਇੱਕ ਕਮਰੇ ਵਿੱਚ ਤੇਰੇ ਨਾਲ ਬਿਠਾ ਦਿੱਤਾ ਕਿ ਤੇਰੇ ਨੂੰ ਭੋਜਨ ਤਿਆਰ ਹੋ ਗਿਆ। ਅਰਜ ਕੀਤੀ ਆ ਕਿ ਦੁਨੀ ਚੰਦ ਨੇ ਗਰੀਬ ਨਾਲ ਚਲੋ ਆਪ ਦੀ ਪੰਗਤ ਵਿੱਚ ਬੈਠ ਕੇ ਭੋਜਨ ਛਕੋ। ਗੁਰੂ ਜੀ ਕਹਿੰਦੇ ਦੁਨੀ ਚੰਦ ਸਭ ਨੂੰ ਛਕਾ ਦੇ ਸੀ ਪਿੱਛੋਂ ਸਕਦਾ ਹੁਕਮ ਮੰਨਿਆ ਸਭ ਨੂੰ ਭੋਜਨ ਛਕਾ ਦਿੱਤਾ ਗਿਆ। ਭੋਜਨ ਛੱਕ ਕੇ ਆਪਣੇ ਆਪਣੇ ਰਸਤੇ ਪਏ ਸਾਰੇ। ਹਾਂ ਹੁਣ ਫਿਰ ਆ ਕੇ ਦੁਨੀ ਚੰਦ ਨੇ ਅਰਜ਼ ਕੀਤੀ ਗੁਰੂ ਬਾਬਾ ਜੀ ਦੇ ਚਰਨਾਂ 'ਚ ਗਰੀਬ ਨਿਵਾਸ ਆਹ ਭੋਜਨ ਛਕੋ। ਗੁਰੂ ਜੀ ਕਹਿਣ ਲੱਗੇ ਦੁਨੀ ਚੰਦ ਇਹ ਜੋ ਤੈਂ ਭੋਜਨ ਕੀਤਾ ਕਿਸ ਨਵੇਂ ਤੇ ਕੀਤਾ ਹੈ ਇਹਦਾ ਪ੍ਰਯੋਜਨ ਕੀ ਹੈ ਮਤਲਬ ਕੀ ਹੈ। ਕਹਿਣ ਲੱਗਾ ਮਹਾਰਾਜ ਸ਼ਰਾਧ ਹੈ ਮੇਰੇ ਪਿਤਾ ਦਾ ਇਹ ਕਿਸ ਵਾਸਤੇ ਕਰਦੇ ਹੁੰਦੇ ਨੇ ਪਿਤਰਾਂ ਦੀ ਤ੍ਰਿਪਤੀ ਵਾਸਤੇ ਕਰਦੇ ਇਹ ਪਿੱਤਰ ਤ੍ਰਿਪਤ ਹੋ ਗਏ। ਹਾਂ ਪੰਡਿਤ ਜੀ ਕਹਿੰਦੇ ਤ੍ਰਿਪਤ ਹੋ ਗਏ। ਗੁਰੂ ਜੀ ਮੁਸਕਰਾ ਕੇ ਕਹਿਣਗੇ ਦੁਨੀ ਚੰਦ ਤੇਰਾ ਪਿਤਾ ਤਾਂ ਤਿੰਨ ਦਿਨ ਦਾ ਭੁੱਖਾ ਬਗੈਰ ਬਣਿਆ ਇੱਥੋਂ 3 ਮੀਲ ਦੇ ਫਾਸਲੇ ਦੇ ਪੱਛੋਂ ਵੱਲ ਜਾ ਉਹਨੂੰ ਲੈ ਜਾ ਭੋਜਨ ਵੀ ਛਕਾਇਆ ਹੀ ਤੈਨੂੰ ਦੇਖਦਿਆਂ ਦੇਖਦਿਆਂ ਉਹ ਸ਼ਕਲ ਬਦਲ ਲਏਗਾ ਤੇਰੇ ਪਿਤਾ ਦੀ ਸ਼ਕਲ ਹੋ ਜਾਏਗੀ। ਉਸਨੂੰ ਪੁੱਛ ਲਈ ਕਿਉਂ ਇਹ ਜੁਨੀ ਵਿੱਚ ਗਿਆ ਕੀ ਕਾਰਨ ਸਾਰੀ ਗੱਲਬਾਤ ਪੁੱਛੇ ਨਾਲੇ ਭੋਜਨ ਛਕਾਇਆ। ਇਹ ਬਚਨ ਸੁਣ ਕੇ ਦੁਨੀ ਚੰਦ ਸ਼ਰਧਾ ਦੇ ਘਰ ਪਿਆ ਬਹੁਤ ਸਾਰਾ ਭੋਜਨ ਲਿਆ ਜਿੱਥੇ ਦਾ ਇਸ਼ਾਰਾ ਕੀਤਾ ਸੀ ਉੱਥੇ ਪਹੁੰਚਿਆ, ਦੇਖਿਆ ਇੱਕ ਬੀੜੇ ਵਿੱਚ ਬੜਾ ਕਿਰਸ਼ ਦੁਬਲਾ ਬਗਿਆਰ ਬੈਠਾ। ਦੁਨੀ ਚੰਦ ਨੂੰ ਨੇੜੇ ਆਉਂਦਿਆਂ ਦੇਖ ਕੇ ਉੱਠਿਆ। ਅੰਗੜਾਏ ਜੀ ਲੈਂਦੇ 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 ਦੁਨੀ ਚੰਦ ਦੇ ਪਿਤਾ ਦੀ ਸ਼ਕਲ ਹੋ ਗਈ। ਦੁਨੀ ਚੰਦ ਨੇ ਆਪਣੇ ਪਿਤਾ ਨੂੰ ਮੱਥਾ ਟੇਕਿਆ ਤੇ ਬੈਠ ਗਿਆ। ਦੁਨੀ ਚੰਦ ਪਿੱਛੋਂ, ਪਿਤਾ ਜੀ ਕੀ ਗੱਲ, ਤੁਸੀਂ ਤਾਂ ਪੁੰਨਦਾਨ ਵੀ ਕਰਦੇ ਹੁੰਦੇ, ਸ਼ਿਸ਼ਟਾਚਾਰ ਵੀ ਸੀ, ਇਹੀ ਜੀ ਜੋਨੀ ਵਿੱਚ ਕਿਵੇਂ ਆ ਗਏ? ਫਿਰ ਤੁਸੀਂ ਕਿੰਨੇ ਕੁ ਦਿਨ ਦੇ ਭੁੱਖੇ ਹੋਏ ਹੋ ਵੀ ਦੱਸੋ। ਇਹ ਸੁਣ ਕੇ ਕਹਿਣਾ, ਬੇਟਾ ਵਾਸਨਾ ਨੂੰ ਜਨਮ ਹੈ, ਮੈਂ ਪੁੰਨਦਾਨ ਵੀ ਕਰਦਾ ਸੀ ਪਰ ਇੰਨੀ ਉੱਚੀ ਅਵਸਥਾ ਮੇਰੇ ਭਜਨ ਵੀ ਨਹੀਂ ਸੀ, ਥੋੜ੍ਹਾ ਜਿਹਾ ਕਰਦਾ। ਹਾਂ, ਬੁਰਾਈਆਂ ਤਾਂ ਮੈਂ ਜ਼ਰੂਰ ਬਚਦਾ ਹੁੰਦਾ, ਇਸ ਕਰਕੇ ਵਾਸਨਾ ਨੂੰ ਜਨਮ ਜ਼ਰੂਰ ਹੈ। ਵਕਤੇ ਅਖੀਰ ਜਿਸ ਵਕਤ ਮੇਰੇ ਸਰੀਰ 'ਚੋਂ ਪੁਰਾਣਾ ਦਾ ਵਿਯੋਗ ਹੋਣ ਲੱਗਾ ਹੈ, ਉਸ ਮੌਕੇ ਨਜ਼ਦੀਕ ਦੇ ਘਰ ਮਾਸ ਲਿਨਣ ਦੀ ਸੁਗੰਧੀ ਮੇਰੇ ਨਾਸਾਂ 'ਚ ਪਈ। ਜਿਹੜਾ ਬਿਮਾਰ ਆਦਮੀ ਹੁੰਦਾ ਉਹਦਾ ਚਿੱਤ ਕਈ ਚੀਜ਼ਾਂ ਨੂੰ ਕਈ ਦਫ਼ਾ ਲੁਲਚਾਇਆ ਕਰਦਾ। ਮੇਰੇ ਚਿੱਤ ਵਿੱਚ ਇਹ ਵਕਤੇ ਅਖੀਰ ਖਿਆਲ ਹੋ ਗਿਆ, ਮਾਸ ਮੈਂ ਸਾਰੀ ਜ਼ਿੰਦਗੀ ਨਹੀਂ ਸੀ ਖਾਧਾ ਪਰ ਉਸ ਮੌਕੇ ਇਹ ਖਿਆਲ ਹੋ ਗਿਆ। ਉੱਧਰ ਪ੍ਰਾਣ ਨਿਕਲ ਗਏ, ਵਾਸਨਾ ਨੂੰ ਜਨਮ ਹੋਣਾ ਹੀ ਹੈ, ਮਾਸਾਹਾਰੀ ਬਣ ਗਿਆ। ਖੈਰ, ਭੋਜਨ ਛਕਾਇਆ ਦੁਨੀ ਚੰਦ ਨੇ, ਭੋਜਨ ਛੱਕ ਕੇ ਇਤਨੇ ਨੂੰ ਭਗਵਾਨ ਆ ਗਿਆ। ਉਹਦੇ ਬੈਠ ਦੇਖਦੇ ਦੇਖਦੇ ਦੁਨੀ ਜਾਂਦੇ ਭਗਵਾਨ ਬੈਠ ਕੇ ਕਹਿਣਗੇ, ਦੇਖੋ ਜਿਹੜੇ ਮੈਂ ਪੁੰਨਦਾਨ ਕੀਤੇ ਹਨ, ਭਜਨ ਪਾਠ ਵੀ ਕੁਛ ਕੀਤਾ, ਉਹਦਾ ਫਲ ਮੈਨੂੰ ਹੁਣ ਮਿਲਣਾ ਹੈ। ਵਾਸ਼ਿਆ ਅਨੁਸਾਰ ਜਨਮ ਤਾਂ ਹੋ ਗਿਆ, ਲੇਕਿਨ ਉਹ ਜਿਹੜੇ ਪੁੰਨਦਾਨ ਸੀ ਉਹ ਵਿਅਰਥ ਨਹੀਂ ਗਏ, ਹੁਣ ਮੈਂ ਸਵਰਗ ਨੂੰ ਚੱਲਿਆ। ਤੇਰੇ ਘਰ ਰੱਬ ਆਇਆ ਉਹ ਤਾਂ ਪਿਛਲਾ ਵਿਖਾ ਲਵੀ, ਇੰਨਾ ਕਹਿ ਕੇ ਉਹ ਤਾਂ ਉਡਾਰੀ ਮਾਰ ਗਿਆ ਉੱਪਰ। ਦੁਨੀ ਚੰਦ ਦੇ ਚਿੱਤ ਵਿੱਚ ਹੋਰ ਵਿਸ਼ੇਸ਼ ਸ਼ਰਧਾ ਹੋ ਗਈ ਗੁਰੂ ਬਾਬਾ ਜੀ ਦੇ ਚਰਨਾਂ 'ਤੇ। ਘਰ ਆਇਆ, ਆ ਕੇ ਨਮਸਕਾਰ ਕੀਤੀ, ਸਾਰੀ ਗੱਲਬਾਤ ਦੱਸੀ। ਖੈਰ, ਗੁਰੂ ਜੀ ਨੇ ਭੋਜਨ ਵਗੈਰਾ ਛਕਿਆ। ਫਿਰ ਦੁਨੀ ਚੰਦ ਕਹਿਣਾ, ਮਹਾਰਾਜ ਹੋਰ ਕੋਈ ਸੇਵਾ ਦੱਸੋ। ਸਿੱਖਿਆ ਦੇਣ ਵਾਸਤੇ ਗੁਰੂ ਜੀ ਕਹਿਣਗੇ, ਲੈ ਭਾਈ ਫਿਰ ਜੇ ਤੂੰ ਸੇਵਾ ਕਰਨੀ ਚਾਹੁੰਦਾ ਆਸੂ ਹੀ ਲੈ ਕੇ, ਇਹਨੂੰ ਮਹਾਰਾਜ ਕੀ ਕਰਾਂ, ਸਾਂਭ ਕੇ ਰੱਖੀ ਤੇ ਤੂੰ ਪਰਲੋਕ 'ਚ ਲਵਾਂਗੇ। ਹੈ ਚੱਲਿਆ ਗਿਆ ਘਰ, ਆਪਣੇ ਘਰ ਵਾਲੀ ਨੂੰ ਜਾ ਕੇ ਕਹਿਣ ਲੱਗਾ, ਇਹ ਸੂਈ ਦਿੱਤੀ ਹੈ ਗੁਰੂ ਜੀ ਨੇ, ਇਹਨੂੰ ਸਾਂਭ ਕੇ ਰੱਖੋ, ਪਰਲੋਕ ਵਿੱਚ ਲਵਾਂਗੇ। ਉਹ ਸਿਆਣੀ ਸੀ, ਕਹਿਣ ਲੱਗੀ, ਪਰਲੋਕ ਵਿੱਚ ਤਾਂ ਆਹ ਸਰੀਰ ਵੀ ਨਹੀਂ ਜਾਂਦਾ, ਸੂਈ ਕਿਵੇਂ ਜਾਏਗੀ, ਕਿਵੇਂ ਰੱਖਾਂਗੇ ਆਪਾਂ, ਇਹ ਤਾਂ ਬੜੀ ਮੁਸ਼ਕਲ ਜੀ ਗੱਲ, ਕੋਈ ਗੱਲ ਹੈ, ਇਸ ਗੱਲ ਵਿੱਚ ਕੋਈ ਰਾਜ ਹੈ। ਹੁਣ ਦੰਪਤੀ ਦੋਵੇਂ ਚੱਲ ਕੇ ਗੁਰੂ ਜੀ ਦੇ ਚਰਨਾਂ ਵਿੱਚ ਆਏ, ਅਰਜ਼ ਕੀਤੀ, ਗਰੀਬ ਨਵਾਜ ਇਹਦਾ ਭਾਵ ਦੱਸੋ ਕੀ ਹੈ, ਸਾਨੂੰ ਸਮਝ ਨਹੀਂ ਪਿਆ। ਪਰਲੋਕ ਵਿੱਚ ਤਾਂ ਉੱਪਰਲਾ ਸੂਰ ਸ਼ੀਰ ਵੀ ਨਹੀਂ ਜਾਂਦਾ ਹੈ, ਤੇ ਸੂਈ ਕਿਵੇਂ ਜਾਏਗੀ? ਗੁਰੂ ਜੀ ਕਹਿਣਗੇ, ਦੁਨੀ ਚੰਦ, ਇਹ ਜਿਹੜੇ ਤੇਰੇ ਮਕਾਨ 'ਤੇ 7 ਝੰਡੀਆਂ ਨੇ, ਇਹਦਾ ਕੀ ਮਤਲਬ ਹੈ? ਕਹਿਣ ਲੱਗਾ, ਮਹਾਰਾਜ ਰਿਵਾਜ ਹੈ ਸਾਡੇ ਦੇਸ਼ ਦੇ ਵਿੱਚ, ਜਿਹਦੇ ਪਰਿਵਾਰ 'ਚ 1 ਕਰੋੜ ਰੁਪਇਆ ਜਮ੍ਹਾਂ ਹੋ ਜਾਏ, 1 ਝੰਡੀ ਲਾ ਦੇ। ਇਸੇ ਤਰ੍ਹਾਂ 7 ਕਰੋੜ ਰੁਪਇਆ ਕੈਸ਼ ਮੇਰੇ ਪਾਸ ਹੈ, 7 ਝੰਡੀਆਂ ਇਹ ਹੈ, ਇਸ ਦੀਆਂ ਲਿਖਾਇਤ ਹਨ। ਗੁਰੂ ਜੀ ਮੁਸਕਰਾ ਕੇ ਕਹਿਣਗੇ, ਭਾਈ ਫਿਰ ਸੂਈ ਦਾ ਨਾਲ ਨਹੀਂ ਜਾਣੀ, ਸਰੀਰ ਨਹੀਂ ਨਾਲ ਜਾਣਾ, ਇਹ ਜਿਹੜੇ ਝੰਡੀਆਂ ਡਿਗੜੀਆਂ ਹਨ ਰੁਪਇਆ, ਇਹ ਤੇਰੇ ਨਾਲ ਜਾਏਗਾ। ਦੁਨੀ ਚੰਦ ਚੁੱਪ ਹੋ ਗਿਆ, ਮਹਾਰਾਜ ਕਿਵੇਂ ਨਾਲ ਜਾਵੇ? ਹਾਂ, ਇੱਕ ਤਰੀਕਾ ਹੈ, ਜਿਹੜੇ ਬੈਂਕ 'ਚ ਰੁਪਇਆ ਜਮ੍ਹਾਂ ਕਰਾ ਦਿੰਦੇ ਹਨ, ਜਦੋਂ ਚਾਹੁੰਦੇ ਸਮੇਂ ਅਨੁਸਾਰ ਤੁਹਾਨੂੰ ਵਿਆਜਾ ਲੈ ਲੈਂਦੇ ਹਨ, ਹੋਰ ਤਾਂ ਕੋਈ ਤਰੀਕਾ ਨਹੀਂ। ਉਹ ਮਹਾਰਾਜ ਕਿਵੇਂ ਕਹਿੰਦੇ, ਧਰਮ ਅਰਥ ਲਗਾ, ਧਰਮ ਅਰਥ ਲਾਏਗਾ ਤੈਨੂੰ ਕਈ ਗੁਣਾ ਹੋ ਕੇ ਜ਼ਿਆਦਾ ਅੱਗੇ ਮਿਲੇਗਾ। ਇਹੋ ਰੁਪਇਆ ਦੁਨੀ ਚੰਦ ਨੇ ਤਕਰੀਬਨ ਸਾਰਾ ਤਾਂ ਨਹੀਂ ਆਪਣੇ ਜੋਗਾ ਰੱਖ ਰੁੱਖ ਕੇ, ਬਾਕੀ ਦਾ ਸਾਰੇ ਧਰਮ ਦੇ ਕੰਮਾਂ 'ਤੇ ਲਗਾ ਦਿੱਤਾ। ਇੰਨਾ ਕਰਨ ਦੀ ਦੇਰ ਸੀ, ਦੁਨੀ ਚੰਦ ਦੇ ਮਨ ਦੇ ਉੱਪਰ ਮਾਇਆ ਬਹਿਣ ਦੀ ਦੇਰ ਸੀ, ਉਹਦੇ ਅੰਦਰ ਨਾਮ ਦੀ ਰਾਈਆਂ ਚੱਲ ਰਹੀ, ਜਿਵੇਂ ਚਸ਼ਮੇ 'ਚੋਂ ਪਾਣੀ ਨਿਕਲਦਾ, ਲਿਵ ਲੱਗ ਗਈ। ਮਨ ਠੰਡਾ ਠਾਰ ਹੋ ਗਿਆ। ਇਹਨਾਂ ਸਾਸਨ ਇਸ ਤਰ੍ਹਾਂ ਇੱਧਰ ਗੱਲਾਂ ਬਾਤਾਂ ਚੱਲ ਰਹੀਆਂ। ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਨੇ ਕਿਹਾ ਮੈਂ ਫਲਾਣੇ ਮਕਾਨ 'ਤੇ 3 ਝੰਡੀਆਂ ਵੇਖੀਆਂ, 3 ਕਰੋੜ ਰੁਪਇਆ ਹੈ। ਇੱਕ ਕਹਿ ਲੱਗੇ ਮੈਂ 7 ਦੇਖੀਆਂ। ਇਹੀਆਂ ਇਹੀਆਂ ਗੱਲਾਂ ਸੁਣ ਕੇ ਗੁਰੂ ਜੀ ਕਹਿਣ ਲੱਗੇ ਇਹ ਆਏ ਲਾਭ ਉਠਾਉਣ ਹਨ। ਇਹਨਾਂ ਨੇ ਉਹੀ ਗੱਲਾਂ ਜਿਹਨਾਂ ਵਿੱਚੋਂ ਨਿਕਲ ਕੇ ਆਏ ਹਨ ਸਤਪੁਰਸ਼ਾਂ ਪਾਸ ਤਾਂ ਜਾਏਗਾ ਮਾਰਗ ਉੱਚਾ ਹੋ ਕੇ। ਪਰਮਾਤਮਾ ਜੋ ਸੁਖ ਸਰੂਪ ਹੈ, ਸਤ ਹੈ, ਉਹਦੇ ਨਾਲ ਜੁੜਨ ਦਾ ਕੋਈ ਉਪਰਾਲਾ ਕਰਨਾ, ਕੋਈ ਭੇਟ ਪੁੱਛਣਾ, ਕੋਈ ਵਿਚਾਰ ਕਰਨੇ, ਪਰ ਇਹਨਾਂ ਨੇ ਤਾਂ ਉਹੀ ਗੱਲ ਛੇੜ ਦਿੱਤੀ ਜਾਂ ਨਿਕਲ ਕੇ ਆਏ ਹਨ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਸ਼ਾਹੂਕਾਰ ਚੰਗੇ ਲੱਗਦੇ ਨੇ? ਕਹਿੰਦੇ ਹਾਂ ਮਹਾਰਾਜ ਚੰਗੇ ਤਾਂ ਲੱਗਦੇ ਨੇ। ਲੋਕ ਕਹਿਣਗੇ ਅਸੀਂ ਸ਼ਾਹੂਕਾਰ ਸਾਨੂੰ ਦੱਸਦੇ ਹਾਂ, ਸਾਡੇ ਮਤ ਵਿੱਚ ਸ਼ਾਹੂਕਾਰ ਕਿਹਨੂੰ ਕਹਿੰਦਾ? ਖੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ ਪ੍ਰਵਾਨ ਗਣੀ ਸੇ ਆਏ ਸਫਲ ਤੇ ਨਾ ਕੇ ਕੰਮ। ਹੇ ਵਾਹਿਗੁਰੂ, ਸ਼ਾਹੂਕਾਰ ਤੇਰੇ ਸੰਤ ਹਨ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ੁਰ ਦਾ ਨਾਮ ਰੂਪੀ ਧਨ ਜਮਾ ਹੈ। ਉਹਨਾਂ ਦਾ ਆਉਣਾ ਹੀ ਸੰਸਾਰ ਤੇ ਪ੍ਰਵਾਨ ਨੀ ਕਹਿਤੇ ਸਫਲਾ ਹੈ, ਔਰ ਉਹਨਾਂ ਦੇ ਕੰਮ ਪਰਪਕਾਰ ਆਦਿ ਇਹ ਵੀ ਸਫਲੇ ਹਨ। ਮੇਰੇ ਰਾਮ ਹਰ ਜਨ ਕੇ ਹੋਮ ਬਲ ਜਾਈ, ਕੇਸਾਂ ਕਾ ਕਰ ਚਮੜ ਪ੍ਰਧਾਮਾ, ਚਰਨ ਧੂੜ ਮੁਖ ਲਾਈ, ਜਨ ਮਨ ਦੋਹੂੰ ਮੈਂ ਨਾਹੀ, ਜਨ ਪਰਿ ਉਪਕਾਰੀ ਆਏ, ਜੀਏ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ, ਸੱਚਾ ਅੰਮ੍ਰਿਤ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ। ਹਾਂਜੀ, ਇੱਕ ਦਫਾ ਇੱਕ ਕੋਈ ਰਾਜਾ ਜਿਸਨੂੰ ਚੰਗੇ ਚੰਗੇ ਫੇਜਾਂ ਉੱਪਰ ਸੌਣ ਦਾ ਸ਼ੌਕ ਸੀ, ਮਾਲੀ ਔਰ ਹੋਰ ਮੁਲਾਜ਼ਮ ਉਸਦੇ ਬਿਸਤਰ 'ਤੇ ਅੱਛੇ ਅੱਛੇ ਫੁੱਲ ਵਿਛਾਉਂਦੇ, ਇਹੋ ਜਿਹੇ ਬਿਸਤਰੇ 'ਤੇ ਉਹ ਸੌਂਦਾ। ਇੱਕ ਦਿਨ ਉਸਦੀ ਮਾਲਣ ਨੇ ਬੜੇ ਫੁੱਲ ਇਕੱਠੇ ਕੀਤੇ, ਉਸਦੇ ਬਿਸਤਰੇ ਤੇ ਵਿਛਾਏ। ਉਹਦੇ ਚਿੱਤ ਵਿੱਚ ਖਿਆਲ ਆ ਗਿਆ ਮਾਰਨ ਦੇ, ਵੀ ਇਹੋ ਜਿਹੀ ਸਿਹਤ ਜਾਤੀ ਰਾਜਾ ਨੂੰ ਪਤਾ ਨਹੀਂ ਕਹੀ ਵੀ ਚੰਗੀ ਨੀਂਦ ਆਉਂਦੀ ਹੋਵੇ। ਸੱਸ ਨੀਂਦ ਤਾਂ ਤਦ ਆਉਂਦੀ ਹੈ ਜੇ ਮਨ ਸ਼ਾਂਤ ਹੋਵੇ, ਭਾਵੇਂ ਰੋੜਾਂ ਤੇ ਪੈ ਜਾਏ ਉੱਥੇ ਵੀ ਸੁਣ ਨੀਂਦ ਆ ਜਾਏਗੀ। ਅਗਰ ਮਨ ਸ਼ਾਂਤ ਨਹੀਂ ਮਾਹੌਲੇ ਤੁਸੀਂ ਬਿਸਤਰੇ ਵੀ ਕਿਸੇ ਕੰਮ ਨਾ। ਹਾਂ ਖੈਰ ਉਹਦਾ ਖਿਆਲ ਸੀ, ਉਹਨੇ ਸੋਚਿਆ ਵੀ ਪਤਾ ਨਹੀਂ ਕਿੰਨੀ ਚੰਗੀ ਨੀਂਦ ਆਉਂਦੀ ਹੋਣੀ ਹੈ ਰਾਜਾ ਨੂੰ ਇਹੋ ਜਿਹੇ ਬਿਸਤਰੇ ਤੇ, ਮੈਂ ਵੀ ਥੋੜ੍ਹਾ ਜਿਹਾ ਸੌਂ ਕੇ ਦੇਖ ਲਾਂ। ਉਸ ਬਿਸਤਰੇ ਤੇ ਲੇਟ ਗਈ, ਉਹ ਵਿਚਾਰੀ ਥੱਕੀ ਹੋਈ ਸੀ, ਉਹਨੂੰ ਆ ਗਈ ਨੀਂਦ। ਉੱਧਰੋਂ ਆ ਗਿਆ ਰਾਜਾ, ਇੱਕ ਅਦਨਾ ਜਿਹਾ ਗੁਲਾਮ ਨੂੰ ਆਪਣੇ ਬਿਸਤਰੇ ਉੱਪਰ ਪਿਆ ਦੇਖ ਕੇ ਉਸਨੂੰ ਬੜਾ ਗੁੱਸਾ ਆਇਆ। ਸੋ ਇਹ ਤਾਂ ਗਲਤੀ ਸੀ ਉਸਦੀ, ਰਾਜਾ ਦੇ ਹੱਥ ਵਿੱਚ ਬੈਤ ਸੀ, ਇੱਕ ਦੋ ਚਾਰ ਬੈਤਾਂ ਲਗਾਈਆਂ। ਹੁਣ ਜਾਗ ਆਈ, ਮਾਲਣ ਕੁਛ ਹੱਸਦੀ ਵੀ ਹੈ ਨਾਲੇ ਰੋਂਦੀ ਹੈ। ਰਾਜਾ ਕਹਿਣ ਲੱਗਿਆ, ਮਾਲਣ ਰੋਂਦੀ ਤਾਂ ਮੈਨੂੰ ਪਤਾ ਹੈ, ਤੂੰ ਤਾਂ ਹੈ, ਤੇਰੇ ਬੈਤਾਂ ਲੱਗੀਆਂ, ਸੱਟਾਂ ਵੱਜੀਆਂ, ਜਿਹਨੂੰ ਦੁੱਖ ਹੁੰਦਾ ਰੋਂਦਾ ਹੀ ਹੁੰਦਾ, ਹੱਸਦੀ ਕਿਉਂ ਹੈ? ਚੁੱਪ ਹੈ। ਫਿਰ ਕਹਿਣ ਲੱਗਾ, ਮੇਰੀ ਗੱਲ ਦਾ ਜਵਾਬ ਦੇ। ਫਿਰ ਨਹੀਂ ਬੋਲੀ। ਤੀਜੀ ਦਫ਼ਾ ਕਹਿਣ ਲੱਗਾ, ਮੇਰੀ ਗੱਲ ਦਾ ਜਵਾਬ ਦੇ, ਨਹੀਂ ਬੈਤਾਂ ਨਾਲ ਤੇਰੀ ਬੁਰੀ ਹਾਲਤ ਕਰਾਂ। ਹੱਥ ਬੰਨ ਕੇ ਕਹਿਣਗੇ, ਸਰਕਾਰ ਮੇਰੀ ਗਲਤੀ ਹੈ, ਮੇਰਾ ਹੱਕ ਨਹੀਂ ਸੀ ਆਪ ਮਹਾਰਾਜਾ, ਮੈਂ ਆਪਦੇ ਅਦਨਾ ਜਾਂ ਗੁਲਾਮ ਆਪਦੇ ਬਿਸਤਰੇ ਤੇ ਕਰਾਂ, ਮੇਰਾ ਕੀ ਹੱਕ ਹੈ? ਮੇਰੀ ਬੜੀ ਭਾਰੀ ਗਲਤੀ ਹੈ, ਮੇਰੇ ਜਿਹੜੀਆਂ ਬੈਤਾਂ ਪਈਆਂ ਠੀਕ ਹੀ ਪਈਆਂ, ਪਰ ਇਹ ਤਾਂ ਮੈਂ ਰੋਂਦੀ ਹਾਂ, ਦੁੱਖ ਹੋਇਆ। ਹੱਸਣ ਦਾ ਕਾਰਨ ਤਾਂ ਇਹ ਹੈ, ਮੈਂ ਪਤਾ ਹੀ ਦੋ ਚਾਰ ਦਸ ਮਿੰਟ ਇਸ ਬਿਸਤਰੇ ਦੇ ਪਈ, ਮੇਰੇ ਇੰਨੀਆਂ ਬੈਤਾਂ ਪਈਆਂ। ਤੁਸੀਂ ਰੋਜ਼ ਇਸ ਤੇ ਸੌਂਦੇ ਹੋ, ਪਤਾ ਨਹੀਂ ਜਮਦੂਤ ਤੁਹਾਨੂੰ ਕਿੰਨਾ ਕੁੱਟਣਗੇ। ਇਹ ਗੱਲ ਜਦੋਂ ਕਹੀ, ਰਾਜੇ ਦੇ ਚਿੱਤ ਵਿੱਚ ਇਹ ਤੀਰਾਂ ਨੂੰ ਖੂਬ ਹੈ। ਵਕਤ ਦਾ ਅਹਿਸਾਸ ਕੋਈ ਬਚਣ ਕਿਸੇ ਵੇਲੇ ਦਾ ਕਾਟ ਕਰ ਜਾਇਆ ਕਰਦਾ ਹੈ। ਸੋ ਉਦੋਂ ਤੋਂ ਰਾਜਾ ਨੂੰ ਵੈਰਾਗ ਹੋ ਗਿਆ। ਪਹਿਲਾਂ ਕੁਛ ਭਗਤੀ ਕਰਦੇ ਹੋਣੇ ਤਾਂ ਇਹੋ ਜਿਹੀ ਹਾਲਤ ਹੁੰਦੀ, ਵੈਰਾਗ ਹੋ ਗਿਆ। ਉਹਨੇ ਸੋਚਿਆ ਕੁਛ ਨਹੀਂ, ਦੁਨੀਆ ਚੰਦ ਰੋਜ਼ਾ ਹੈ ਫਿਰ ਵੀ ਛੱਡ ਜਾਣੀ ਹੈ, ਪਹਿਲਾਂ ਕਿਉਂ ਨਾ ਛੱਡ ਦੀ। ਉਸਦਾ ਲੜਕਾ ਰਾਜਭਾਗ ਦੇ ਲਾਇਕ ਸੀ, ਜਵਾਨ ਸੀ, ਉਸਨੂੰ ਰਾਜਗੱਦੀ ਦੇ ਕੇ ਆਪ ਰਾਜਾ ਫਕੀਰ ਸਾਧੂ ਬਣ ਗਿਆ। ਕਿਸੇ ਇਕਾਂਤ ਬਣ ਵਿੱਚ ਰਹਿ ਕੇ ਬੜੀ ਬੰਦਗੀ ਕੀਤੀ। ਹੁਣ ਦਰਿਆ ਤੇ ਛੱਪੜੀ ਪਈ ਹੈ, ਦਰਿਆ ਦੇ ਕਿਨਾਰੇ ਉੱਥੇ ਰਹਿੰਦਾ ਹੈ। ਇੱਕ ਦਿਨ ਉਸਦਾ ਲੜਕਾ ਜੋ ਰਾਜਾ ਸੀ, ਉਸਨੂੰ ਖਿਆਲ ਆਇਆ ਵੀ ਅਸੀਂ ਦੇਖੋ ਕਿਹੋ ਜਿਹੇ ਅੱਛੇ ਅੱਛੇ ਰਾਜ ਮਹਿਲਾਂ ਵਿੱਚ ਰਹਿੰਦੇ ਹਾਂ, ਸਾਡੇ ਪਿਤਾ ਜੀ ਫੂਸ ਦੀਆਂ ਛੱਪੜੀਆਂ 'ਚ ਰਹਿੰਦੇ ਹਨ, ਕਿਉਂ ਨਾ ਉਹਨੂੰ ਇੱਥੇ ਲਿਆਂਦਾ ਜਾਵੇ, ਇੱਥੇ ਰਹਿਣਗੇ, ਅਸੀਂ ਉਹਨਾਂ ਦੀ ਸੇਵਾ ਕਰਾਂਗੇ। ਕੰਮ ਕਾਰ ਦਿੱਤਾ ਸੀ ਉਹਨਾਂ ਨੂੰ, ਕਿਸੇ ਕਿਸੇ ਨੂੰ ਦਖਲ ਦੇਣਾ ਹੀ ਨਹੀਂ। ਖੈਰ ਉਹ ਆਪਣੇ ਪਿਤਾ ਨੂੰ ਸੰਤ ਨੂੰ ਲੈਣ ਵਾਸਤੇ ਰਾਜਾ, ਬਹੁਤ ਸਾਰੀ ਫੌਜ ਵੀ ਉਸਦੇ ਨਾਲ ਹੈ, ਬਹੁਤ ਸਾਰੇ ਅਹਿਲਕਾਰ ਵੀ ਨਾਲ ਹਨ, ਉੱਥੇ ਪਹੁੰਚਿਆ ਜਿੱਥੇ ਦਰਿਆ ਦੇ ਕਿਨਾਰੇ ਛੱਪੜੀ ਦੇ ਅੱਗੇ ਧੁੱਪ ਵਿੱਚ ਬੈਠਾ, ਸਰਦੀ ਦਾ ਮੌਸਮ ਸੀ, ਸੂਈ ਦੇ ਨਾਲ ਆਪਣੀ ਗੋਦੜੀ ਨੂੰ ਟਾਂਕੇ ਲਾ ਰਿਹਾ ਸੀ, ਜਾ ਕੇ ਮੱਥਾ ਟੇਕ ਬੈਠ ਗਿਆ। ਅੱਜ ਕੀਤੀ, ਪਿਤਾ ਜੀ ਚਲੋ ਘਰ ਚਲੋ, ਅੱਛੇ ਮਹਿਲਾਂ ਵੀ ਚਲੋ, ਦੇਖੋ ਸੂਈ ਦੀ ਛੱਪੜੀ ਤੁਸੀਂ ਰਹਿੰਦੇ ਹੋ, ਉੱਥੇ ਅਸੀਂ ਤੁਹਾਡੀ ਸੇਵਾ ਕਰਾਂਗੇ, ਅਤੇ ਆਰਾਮ ਨਾਲ ਰਹੋ, ਭਜਨ ਹੀ ਕਰਨਾ, ਇੱਥੇ ਕੀਤਾ ਉੱਥੇ ਕੀਤਾ। ਇਹ ਸੁਣ ਕੇ ਉਹ ਕਹਿਣ ਲੱਗੇ, ਕਾਕਾ ਬੀਬਾ, ਮੈਂ ਬੜੀ ਦੇਰ ਤੱਕ ਉਹ ਰਾਜਪਾਤ ਕੀਤਾ, ਜਿੰਨਾ ਸੁੱਖ ਮੈਂ ਉੱਥੋਂ ਲੱਭਿਆ ਤੂੰ ਲੱਭ ਲਈ, ਜੇ ਸੱਚਮੁੱਚ ਹੀ ਉੱਥੇ ਵਿਸ਼ੇਸ਼ ਸੁੱਖ ਹੁੰਦਾ ਮੈਂ ਉਹਨੂੰ ਕਿਉਂ ਛੱਡਦਾ? ਤੈਨੂੰ ਅਜੇ ਸਮਝ ਨਹੀਂ, ਤੇਰੀ ਬੁੱਧ ਉੱਥੇ ਨਹੀਂ ਪਹੁੰਚੀ ਹੈ, ਜੇ ਪਹੁੰਚ ਗਈ ਤੈਨੂੰ ਵੀ ਪਤਾ ਲੱਗ ਜਾਏਗਾ ਅਸਲ ਸੁੱਖ ਕਿੱਥੇ ਹੈ। ਹੈ ਉਸਨੇ ਬੜਾ ਕਿਹਾ, ਪਿਤਾ ਜੀ ਭਜਨ ਹੀ ਕਰਨਾ ਹੈ, ਉੱਥੇ ਚੱਲ ਕੇ ਕਰੀਏ, ਅਸੀਂ ਤੁਹਾਨੂੰ ਕਿਸੇ ਕੰਮ ਕਾਰ ਵਿੱਚ ਤਾਂ ਨਹੀਂ ਚਿੰਤਾ ਫਿਕਰ ਚ ਨਹੀਂ ਪਾਉਂਦੇ, ਤੁਸੀਂ ਉੱਥੇ ਰਹੋ, ਬਸ ਅਸੀਂ ਤੁਹਾਡੀ ਸੇਵਾ ਕਰਾਂਗੇ, ਰਾਜ ਭਾਗ ਤੁਹਾਡਾ ਹੀ ਹੈ। ਠੀਕ ਹੈ, ਸਾਰੀ ਦੁਨੀਆ ਮੇਰੀ ਹੀ ਹੈ, ਜਿਹਦਾ ਕੁਛ ਵੀ ਨਹੀਂ ਸਾਧ ਸਿੰਘ, ਉਹ ਸਭ ਦੁਨੀਆ ਉਸੇ ਦੀ ਹੁੰਦੀ ਹੈ। ਹਾਂ, ਕੋਈ ਬਾਦਸ਼ਾਹ ਹੁੰਦਾ ਚਾਹ ਗਈ ਚਿੰਤਾ ਮਿੱਟੀ ਮਨੂ ਆਂਬੇ ਪ੍ਰਵਾਹ, ਜਿਸਕੋ ਕਛੂ ਨਾ ਚਾਹੀਏ ਸੋਈ ਸ਼ਹਿਨਸ਼ਾਹ। ਸਵੇਂ ਕਰਕੇ ਕਹਿਣ ਲੱਗੇ, ਜਾ ਬੜੀ ਦੇਰ ਤੱਕ ਮੈਂ ਰਾਜ ਕੀਤਾ, ਤੂੰ ਆਪਣਾ ਤੂੰ ਕਰ, ਪ੍ਰਜਾ ਨੂੰ ਸੁੱਖ ਦੇ। ਪਰ ਉਹ ਹਟ ਕਰ ਰਿਹਾ ਹੈ, ਪਿਤਾ ਜੀ ਜ਼ਰੂਰ ਚੱਲੋ। ਜਦੋਂ ਨਾ ਹੀ ਹਟਿਆ ਤਾਂ ਉਸ ਸਾਧੂ ਨੇ, ਉਸਦੇ ਪਿਤਾ ਨੇ, ਉਹ ਸੂਈ ਜਿਹਦਾ ਟਾਂਕੇ ਜੇ ਲਗਾ ਰਿਹਾ ਸੀ ਗੋਦੜੀ ਨੂੰ, ਨਾਲ ਹੀ ਪਾਣੀ ਦਾ ਪ੍ਰਭਾਵ ਵਗਦਾ ਸੀ, ਕਿਨਾਰੇ ਤੇ ਹਸਨ ਬਸੇਮ ਬੈਠਾ ਸੀ, ਉਹ ਸੂਈ ਪਾਣੀ ਛਿੜ ਦਿੱਤੀ। ਪਤਾ ਨਹੀਂ ਸੂਈ ਰੁੜ ਗਈ ਹੋਣੀ ਹੈ ਜਾਂ ਲੋਹਾ ਕਿਤਨਾ ਵੀ ਥੋੜਾ ਹੋਵੇ, ਉਸ ਪਾਣੀ ਦੇ ਵਿੱਚ ਡੁੱਬ ਜਾਇਆ ਕਰਦਾ ਅਕਸਰ। ਖੈਰ, ਉਹ ਪਤਾ ਨਹੀਂ ਸੂਈ ਕਿੱਥੇ ਚਲੀ ਗਈ ਹੋਣੀ ਹੈ, ਰੁੜ ਗਈ ਆ ਹੇਠਾਂ ਜਾ ਕੇ। ਕਹਿਣ ਲੱਗਾ ਬਈ, ਉਹ ਸਾਧੂ ਕਹਿੰਦਾ ਰਾਜਨ, ਕਹਿੰਦੇ ਜੇਕਰ ਮੈਨੂੰ ਲਿਜਾਣਾ ਹੈ ਤਾਂ ਮੇਰੀ ਸੂਈ ਨਿਕਲਵਾ ਦੇ। ਇਹ ਸੁਣ ਕੇ ਰਾਜਾ ਕਹਿੰਦੇ, ਪਿਤਾ ਜੀ ਕਈਆਂ ਗੱਲਾਂ ਕਰਦੇ ਤੁਸੀਂ, ਇੱਕ ਪੈਸੇ ਦੀਆਂ ਦਸ ਸੂਈਆਂ ਆ ਜਾਣ, ਇਹਦਾ ਕੀ ਖਿਆਲ, ਐਡਾ ਵੱਡਾ ਰਾਜ ਭਾਗ ਤੁਹਾਡਾ ਹੀ ਹੈ ਨਾ, ਅਸੀਂ ਤੁਹਾਡੇ ਸੇਵਾ ਦਾ ਹਾਂ। ਕਹਿਣਾ ਕੁਛ ਵੀ ਹੈ, ਮੇਰੀ ਸੂਈ ਨਿਕਲਵਾ ਦੇ ਤਾਂ ਮੈਂ ਚੱਲੂੰਗਾ, ਵਰਨਾ ਮੈਂ ਨਹੀਂ ਜਾਵਾਂਗਾ। ਚਾਹੇ ਰਾਜਾ ਨੇ ਹੁਕਮ ਕੀਤਾ ਆਪਣੇ ਨੌਕਰਾਂ ਚੱਕਰ ਨੂੰ, ਫੌਜੀ ਸਿਪਾਹੀਆਂ ਨੂੰ ਕਿਹਾ, ਪਹਿਲਾਂ ਸੂਈ ਇਤਨੇ ਵੱਡੇ ਅਥਾਹ ਪਾਣੀ ਕਿੱਥੋਂ ਲੱਭੇ। ਹੋਰ ਅਖੀਰ ਅਹਿਲਕਾਰਾਂ ਨੇ ਵੀ ਚੁੱਭੀਆਂ ਮਾਰੀਆਂ, ਆਪ ਵੀ ਉਸਨੇ ਚੁੱਭੀਆਂ ਮਾਰੀਆਂ ਕਿ ਤੂੰ ਸੂਈ ਲੱਭੇ ਨਹੀਂ ਲੱਭੀ। ਅਖੀਰ ਕਹਿਣਗੇ, ਪਿਤਾ ਜੀ ਭਲਾ ਤੁਸੀਂ ਸਿਆਣੇ, ਐਡੇ ਵੱਡੇ ਅਥਾਹ ਪਾਣੀ ਸੂਈ ਕਿੱਥੋਂ ਲੱਭ ਜੂਗੀ। ਬਸ ਕਹਿਣਗੇ, ਆਹੀ ਗੱਲ ਆਹੀ ਤੇਰਾ ਰਾਜ ਹੈ, ਤੁਸੀਂ ਆਪੀ ਦੱਸੋ ਨਾ, ਐਡੇ ਵੱਡੇ ਅਥਾਹ ਆਪਣੇ ਇੰਨੀ ਛੋਟੀ ਮਹੋਲੀ ਸੂਈ ਕਿਵੇਂ ਲੱਭ ਸਕਦੀ, ਖਬਰ ਕਿੱਧਰ ਚਲੀ ਗਈ। ਖੈਰ, ਇਤਨੇ ਨੂੰ ਉਸ ਸਾਧੂ ਨੇ ਆਵਾਜ਼ ਦਿੱਤੀ ਬਰਨ ਦੇਵਤਾ ਫਾਜਾ ਖਿਜਰ ਜੀ ਨੂੰ, ਕਹਿੰਦੇ ਪਾਣੀਆਂ ਦਾ ਰਾਜਾ ਹੈ। ਕਹਿਣ ਲੱਗਾ, ਬਰਨ ਦੇਵਤਾ ਮਾਰੀ ਸੂਈ ਨਿਕਾਲੋ। ਇੰਨੀ ਗੱਲ ਕਹਿਣ ਦੀ ਦੇਰ ਸੀ, ਮੱਛੀ ਦੀ ਸ਼ਕਲ ਵਿੱਚ ਮੂੰਹ ਵਿੱਚ ਸੂਈ ਪਕੜੀ ਹੈ, ਮੂਹਰੇ ਲਿਆ ਰੱਖੀ ਸਾਧੂ ਤੋਂ, ਕਹਿੰਦੇ ਆਹ ਕਿੱਥੋਂ ਨਿਕਲਿਆ ਜੀ। ਚੁੱਪ, ਕਹਿਣਾ ਤੇਰਾ ਤਾਂ ਥੋੜੇ ਜਿਹੇ ਥਾਂ ਵਿੱਚ ਰਾਜ ਹੈ, ਸਾਡਾ ਤਾਂ ਹਰ ਥਾਂ ਹੀ ਹੁਕਮ ਚੱਲਦਾ ਹੈ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ, ਜਿਸਕੇ ਸੇ ਤਰੀ ਰਾਤੇ। ਇੱਕ ਹੁੰਦਾ ਝੂਠਾ ਸੁਖ, ਇੱਕ ਸੱਚਾ ਸੁਖ। ਦੁਨਿਆਵੀ ਪਦਾਰਥਾਂ ਸੁਖ ਝੂਠਾ ਹੈ, ਇਹਦੇ ਵਿੱਚ ਦੁੱਖ ਮਿਲਿਆ ਹੋਇਆ ਹੈ, ਲੇਕਿਨ ਆਤਮ ਸੁਖ ਜਿਹੜਾ ਹੈ, ਭਜਨ ਦਾ ਸੁਖ, ਉਹ ਨਿਰੋਲ ਸੁਖ ਹੈ, ਸੱਚਾ ਸੁਖ ਹੈ, ਉਦੋਂ ਹੀ ਦੁੱਖ ਨਹੀਂ ਮਿਲਿਆ ਹੋਇਆ, ਦੁੱਖ ਦਾ ਨਾਮ ਨਿਸ਼ਾਨ ਨਹੀਂ ਹੈ। ਸੋ ਇਸ ਕਰਕੇ ਫਿਰ ਸਾਡਾ ਹੁਕਮ ਚਾਰ ਸਿਖਰੇ ਚੱਲਦਾ, ਤੇਰਾ ਆਪਣੀ ਆਪਣੀ ਫਰਜ਼ ਸਹੀ ਚੱਲ। ਸੋ ਇੱਥੇ ਗੁਰੂ ਜੀ ਦੱਸਦੇ, ਸੱਚਾ ਸੁਖ ਸੱਚੀ ਵਡਿਆਈ, ਜਿਸ ਕਿਸੇ ਦਿਨ ਜਾਤੇ ਪੱਖਾ ਫੇਰੀ, ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ, ਨਾਨਕ ਕੀ ਪ੍ਰਭਾਤ ਬੇਨੰਤੀ, ਤੇਰੇ ਜਨ ਦੇਖਣ ਪਾਵਾਂ। ਵਾਹਿਗੁਰੂ ਪਾਗਟੜੇ ਹਰ ਸੰਤ ਕੁਮਾਰੇ, ਵਾਹਿਗੁਰੂ। ਇਸ ਸ਼ਬਦ ਵਿੱਚ ਸੰਤਾਂ ਨੂੰ ਸ਼ਾਹੂਕਾਰ ਕਥਨ ਕੀਤਾ ਹੈ। ਸੋ ਕਿਤੇ ਕਿਤੇ ਰਾਜਾ ਵੀ ਕਥਨ ਕੀਤਾ ਹੈ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪੀਨਾ, ਬਸਤਾ ਤੁਟੀ ਝੂੰਪੜੀ ਚੀ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਗਿਆਨ ਪਰਮਿੰਨਾ, ਮਿੱਤਰ ਨਾਇਟ ਥਨ ਰੂਪ ਹੀ ਪਿਛ ਸਾਕ ਨ ਸਿੰਨਾ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪੀਨਾ। ਭਾਵੇਂ ਕੁਛ ਵੀ ਨਹੀਂ, ਪਾਸ ਟੁੱਟੀ ਛਪਰੀ ਖਟੇ ਵਸਤਰ, ਇੱਜ਼ਤ ਆਵਰੂ ਕੁਛ ਨਹੀਂ, ਚੰਗੀ ਜਾਤ ਪਾਤ ਨਹੀਂ, ਕੋਈ ਜਾਣਦਾ ਨਹੀਂ ਉਹਨੂੰ। ਭਾਵੇਂ ਜੇ ਉਹਦਾ ਚਿੱਤ ਪ੍ਰਭੂ ਦੇ ਨਾਮ ਵਿੱਚ ਲੀਨ ਹੈ, ਉਹ ਤਮਾਮ ਦੁਨੀਆ ਦਾ ਰਾਜਾ ਕਥਨ ਕਰਦੇ ਨੇ ਗੁਰੂ ਜੀ। ਪਿਆਰੇ ਜੀ, ਰਾਜਾ ਸਾਰੀ ਦੁਨੀਆ ਦਾ, ਪਿਆਰੇ ਜੀ ਕਹਿੰਦਾ ਹੈ। ਹਰ ਇਨਸਾਨ ਦੇ ਅੰਦਰ ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ, ਜਿਸਨੇ ਉਸਨੂੰ ਨਾਮ ਅਭਿਆਸ ਦੀ ਕਮਾਈ ਕਰਕੇ ਪ੍ਰਾਪਤ ਕਰ ਲਿਆ, ਉਹ ਬਾਦਸ਼ਾਹ ਦਾ ਬਾਦਸ਼ਾਹ ਹੈ। ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਵਰਤੇ ਪਾਤਸ਼ਾਹ, ਜਿਸਨੂੰ ਬਖਸ਼ੇ ਸਿਰਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਇਉਂ ਇਸੀ ਤਰ੍ਹਾਂ ਗੁਰੂ ਜੀ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਅੱਜ ਦਿੱਲੀ ਤੋਂ ਆਗਰੇ ਵੱਲ ਨੂੰ ਨਾਲ ਜਹਾਂਗੀਰ ਪਾਤਸ਼ਾਹ ਹੈ, ਉਹ ਵੀ ਆਪਣੇ ਲੋ ਲਸ਼ਕਰ ਨਾਲ ਹੈ, ਗੁਰੂ ਜੀ ਦੀ ਫੌਜ ਵੀ ਨਾਲ ਹੈ। ਚਲੇ ਜਾਂਦੇ ਨੇ ਕਈ ਥਾਈਂ ਸ਼ੇਰਾਂ ਆਦਿ ਦਾ ਸ਼ਿਕਾਰ ਕਰਦੇ ਜਾਂਦੇ। ਸੋ ਜਹਾਂਗੀਰ ਤੇ ਗੁਰੂ ਜੀ ਟਹਿਲ ਰਹੇ ਹਨ। ਜਹਾਂਗੀਰ ਨੇ ਸਵਾਲ ਕੀਤਾ, ਕਹਿਣ ਲੱਗਾ, ਮੈਂ ਬਹੁਤਿਆਂ ਤੋਂ ਸੁਣਿਆ ਹੈ ਦੁਨੀਆਂ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੀ ਹੈ, ਮੈਨੂੰ ਸਿਰਫ ਪਾਤਸ਼ਾਹ ਕਹਿੰਦੀ। ਇਸ ਗੱਲ ਵਿੱਚ ਕੀ ਪੈਦਾ, ਹਾਲਾਂਕਿ ਤੁਹਾਡੇ ਪਾਸ ਕੋਈ ਮੁਲਕ ਨਹੀਂ, ਕੁਛ ਖਜ਼ਾਨੇ ਨਹੀਂ, ਕੁਛ ਨਹੀਂ, ਇਹ ਕੀ ਕਾਰਨ ਹੈ? ਗੁਰੂ ਜੀ ਕਹਿਣ ਲੱਗੇ, ਬਾਦਸ਼ਾਹ, ਇਹਦਾ ਜਵਾਬ ਕਿਸ ਸਮੇਂ ਤੈਨੂੰ ਦਿੱਤਾ ਜਾਏ, ਵਕਤਾਊ, ਇਹਦਾ ਕੋਈ ਜਵਾਬ ਮਿਲੇਗਾ। ਇਸੀ ਤਰ੍ਹਾਂ ਉਹਨਾਂ ਸਮਿਆਂ ਵਿੱਚ ਰਸਤੇ ਚੰਗੇ ਨਹੀਂ ਸੀ ਹੁੰਦੇ, ਜੰਗਲਾਤ ਬਹੁਤੇ ਹੁੰਦੇ, ਸੋ ਗੁਰੂ ਜੀ ਤਲਵਾਰ ਨਾਲ ਸ਼ੇਰ ਦਾ ਸ਼ਿਕਾਰ ਆਸਾਨੀ ਨਾਲ ਕਰਦੇ, ਮਾਮੂਲੀ ਗੱਲਾਂ ਸਨ ਉਹਨਾਂ ਵਾਸਤੇ। ਇਉਂ ਕਰਕੇ ਜਾਂਦੇ ਜਾਂਦਿਆਂ ਕੈਂਪ ਲੱਗਦੇ ਜਾਂਦੇ, ਇੱਕ ਪਾਸੇ ਗੁਰੂ ਜੀ ਦਾ ਕੈਂਪ ਲੱਗਿਆ, ਇੱਕ ਪਾਸੇ ਬਾਦਸ਼ਾਹ ਜਹਾਂਗੀਰ ਦਾ ਹੈ, ਉਹਦੀਆਂ ਫੌਜਾਂ ਉਹਦੇ ਤੰਬੂ ਤੇ ਉਹਦੇ ਪਹਿਰੇਦਾਰ ਪਹਿਰਾ ਦੇ ਰਹੇ ਹਨ, ਗੁਰੂ ਜੀ ਦੇ ਅੱਗੇ ਉਹਦੇ ਸਿੱਖ ਪਹਿਰਾ ਦੇ ਰਹੇ ਹਨ। ਇੱਕ ਕੋਈ ਗਰੀਬ ਸਿੱਖ ਜਿਸਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਅੰਮ੍ਰਿਤ ਲੈ ਕੇ ਨਾਮ ਦੀ ਦਾਤ ਹਾਸਲ ਕੀਤੀ ਸੀ, ਨਾਮ ਦੀ ਬੜੀ ਕਮਾਈ ਕੀਤੀ, ਨਾਮ ਦਾ ਬੜਾ ਅਭਿਆਸ ਕੀਤਾ ਸੀ, ਗਰੀਬ ਘਾਹ ਵਗੈਰਾ ਖੋਲ ਕੇ ਗੁਜ਼ਾਰਾ ਕਰਦਾ ਸੀ, ਪਰ ਭਜਨ ਦੇ ਆਸਰੇ ਉਸ ਵਿੱਚ ਉਸੀ ਹਾਲ ਵਿੱਚ ਆਨੰਦ ਸੀ। ਉਸਨੇ ਸੁਣਿਆ ਵੀ ਗੁਰੂ ਹਰਗੋਬਿੰਦ ਮਹਾਰਾਜ ਇੱਥੇ ਆਏ ਹਨ, ਕਿਸੇ ਨੇ ਜਾ ਕੇ ਜ਼ਿਕਰ ਕੀਤਾ, ਉਹਨੇ ਦਰਸ਼ਨ ਤਾਂ ਕੀਤਾ ਨਹੀਂ ਸੀ ਗੁਰੂ ਅਰਜਨ ਦੇਵ ਤੋਂ ਬਾਅਦ, ਉੱਧਰ ਕਿਉਂਕਿ ਜਾਣਾ ਆਉਣਾ ਦੂਰ ਬੜਾ ਮੁਸ਼ਕਿਲ ਸੀ, ਉਦੋਂ ਰਸਤੇ ਚੰਗੇ ਨਹੀਂ ਸਨ ਹੁੰਦੇ, ਇਸ ਕਰਕੇ ਸਿੱਖਿਆ ਅਤੇ ਗੁਰੂ ਜੀ ਦੀ ਜੋ ਇਹਨੇ ਸ਼ਬਦ ਸੀ ਉਹਦੀ ਕਮਾਈ ਉਹਨੇ ਬਹੁਤ ਕੀਤੀ, ਮਨ ਸ਼ੁੱਧ ਅਤੇ ਇਕਾਗਰ ਹੋ ਚੁੱਕਾ ਸੀ, ਗਿਆਨ ਦਾ ਪਾਤਰ ਬਣ ਚੁੱਕਿਆ ਹੋਇਆ ਸੀ। ਉਸਨੇ ਸੁਣਿਆ ਚੱਲ ਕੇ ਹੁਣ ਗੁਰੂ ਜੀ ਤੋਂ ਮੁਕਤ ਹਾਸਲ ਕਰ ਲਈਏ, ਆਏ ਹੋਏ ਹਨ ਦਰਸ਼ਨ ਕਰੀਏ। ਸੋ ਉਹ ਸਿੱਖ ਪੰਜ ਪੈਸੇ ਲੈ ਕੇ ਗੁਰੂ ਭੇਟ ਰੱਖਣ ਵਾਸਤੇ, ਮਸੂਰੀ ਪੈਸੇ, ਉਦੋਂ ਇਹੋ ਜਿਹੀ ਕਰੰਸੀ ਹੁੰਦੀ ਹੁੰਦੀ, ਉਹ ਆਇਆ। ਸੋ ਜਹਾਂਗੀਰ ਦੇ ਤੰਬੂ ਅੱਗੇ ਪਹਿਰਾ ਸੀ, ਉਸਨੂੰ ਜਾ ਕੇ ਕਹਿਣ ਲੱਗਾ, ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ। ਉਹ ਰੋਕਦਾ, ਕਹਿਣ ਲੱਗਾ, ਨਹੀਂ ਬਾਦਸ਼ਾਹ ਸਲਾਮਤ, ਇਸ ਵਕਤ ਨਹੀਂ ਮਿਲ ਸਕੇਂਗੇ। ਉਹ ਕਹਿਣ ਲੱਗਾ, ਮੈਂ ਬੜੇ ਪ੍ਰੇਮ ਨਾਲ ਆਇਆ ਹਾਂ, ਮੈਨੂੰ ਸੱਚੇ ਪਾਤਸ਼ਾਹ ਦਾ ਦਰਸ਼ਨ ਕਰ, ਮੇਰੀ ਬੇਨਤੀ ਅੰਦਰ ਜਾ ਕੇ ਕਰ। ਉਹ ਰੋਕ ਰਿਹਾ ਸੁੰਤਰੀ, ਇਹ ਕਸ਼ਮਕਸ਼ ਅੰਦਰੋਂ ਜਹਾਂਗੀਰ ਬਾਦਸ਼ਾਹ ਨੇ ਸੁਣ ਲਈ। ਉਸਨੇ ਕਿਹਾ, ਕੋਈ ਦੁਖੀ ਹੋਣਾ, ਆਵਾਜ਼ ਦਿੱਤੀ ਅੰਦਰੋਂ ਸੰਤਰੀ, ਵੀ ਆ ਜਾਣ ਦੂਜੋ ਹੈ। ਚੰਗਾ, ਅੱਗੇ ਗਿਆ, ਪਲੰਗ ਤੇ ਬੈਠਾ ਸੀ ਜਹਾਂਗੀਰ, ਉਹਨੇ ਕਦੇ ਗੁਰੂ ਹਰਗੋਬਿੰਦ ਮਹਾਰਾਜ ਦਰਸ਼ਨ ਨਹੀਂ ਸੀ ਕੀਤਾ, ਇਸ ਕਰਕੇ ਦਾੜੀ ਦੂੜੀ ਉਦੋਂ ਸਾਰੀ ਰੱਖਿਆ ਕਰਦੇ, ਪਹਿਲੇ ਭਾਵੇਂ ਮੁਸਲਮਾਨ ਹੈ ਭਾਵੇਂ ਹਿੰਦੂ ਕੋਈ ਵੀ ਹੈ। ਇਉਂ ਕਰਕੇ ਜਾ ਕੇ ਉਸਨੇ ਪ੍ਰੇਮ ਦੇ ਵਿੱਚ ਆ ਕੇ ਲੰਮਾ ਪੈ ਕੇ ਸ਼ਤਾਨ ਗੰਡਤ ਕੀਤੀ, ਗਲ ਪੱਲਾ ਪਾ ਕੇ ਸਾਹਮਣੇ ਖੜਾ ਹੋ ਗਿਆ। ਉਹ ਜਹਾਂਗੀਰ ਕਹਿਣ ਲੱਗਾ, ਕੀ ਗੱਲ ਹੈ ਬਈ, ਕੀ ਦੁੱਖ ਹੈ, ਤੈਨੂੰ ਕੀ ਚਾਹੁੰਦਾ? ਉਸ ਮੌਕੇ ਉਸਨੇ ਕਿ ਸੱਚੇ ਪਾਤਸ਼ਾਹ ਮੁਕਤ ਕਰ ਦਿਓ, ਇਹ ਉਸਨੇ ਮੰਗ ਮੰਗੀ। Thank you. ਨਰੇਸ਼ ਕਲੰਦਰ ਕਟੀ ਤੀਰਥ ਨਾਵਾਂ ਇੱਕ ਸ਼ਬਦ ਮੈਂ ਪਾਉਣ ਵਾਸਤੇ ਬਹੁਤ ਜਨਮ ਨਾਵਾਂ ਮੇਰ ਕੋਲ ਕਿਰਪਾ ਕਰ ਜਨਮ ਮਨ ਦੇ ਬੰਧਨ ਕੱਟ ਦਿਓ। ਜਹਾਂਗੀਰੇ ਸੁਣ ਕੇ ਕਹਿਣ ਲੱਗਾ ਜੇ ਤੈਨੂੰ ਧਨ ਪਦਾਰਥ ਦੀ ਤੰਗੀ ਹੈ ਤੈਨੂੰ ਧਨ ਪਦਾਰਥ ਦੇ ਸਕਦਾ ਹਾਂ, ਇੱਕ ਦੋ ਚਾਰ ਪਿੰਡ ਦੇ ਕੇ ਤੈਨੂੰ ਰਈਸ ਬਣਾ ਸਕਦਾ ਹਾਂ, ਇਸ ਤੋਂ ਇਲਾਵਾ ਜੇ ਕੋਈ ਤੈਨੂੰ ਤੰਗ ਕਰਦਾ ਹੈ ਉਹਨੂੰ ਮੈਂ ਸਜ਼ਾ ਦੇ ਸਕਦਾ ਹਾਂ, ਹੋਰ ਦੁਨੀਆਂ ਦੇ ਪਦਾਰਥ ਜਿਹੜੇ ਮੈਂ ਦੇ ਸਕਦਾ। ਉਹ ਕਹਿਣਗੇ ਮੈਨੂੰ ਕੁਛ ਨਹੀਂ ਚਾਹੀਦਾ, ਪਰ ਮੈਂ ਤਾਂ ਨਿਜਾਤ ਚਾਹੁੰਦਾ, ਮੁਕਤ ਚਾਹੁੰਦਾ। ਇਹ ਸੁਣ ਕੇ ਜਹਾਂਗੀਰ ਨੇ ਸੋਚਿਆ ਇਹ ਕੋਈ ਗੁਰੂ ਦਾ ਸਿੱਖ ਹੈ ਜਿਹੜਾ ਭੁੱਲ ਕੇ ਮੇਰੇ ਪਾਸ ਆ ਗਿਆ, ਜਿਹੜੀ ਚੀਜ਼ ਮੰਗਦਾ ਮੇਰੇ ਹੱਥ ਨਹੀਂ, ਇਹ ਤਾਂ ਗੁਰੂ ਦੇ ਹੱਥ ਹੁੰਦੀ। ਇਸ ਕਰਕੇ ਜਹਾਂਗੀਰ ਨੇ ਕਿਹਾ ਤੂੰ ਉਹ ਦੂਜੇ ਤੰਬੂ ਵਿੱਚ ਜਾ, ਇਹ ਚੀਜ਼ ਤੈਨੂੰ ਉੱਥੋਂ ਮਿਲੇਗੀ। ਸਿੱਖ ਨੇ ਆਪਣੇ ਪੰਜ ਮਜ਼ਦੂਰੀ ਪੈਸੇ ਚੱਕ ਲਏ, ਗੁਰੂ ਦੇ ਤੰਬੂ ਗਿਆ ਕਿ ਸਿੱਖ ਪਹਿਰਾ ਦੇ ਰਿਹਾ ਸੀ, ਉਹਨੂੰ ਕਹਿਣ ਲੱਗਾ ਮੈਂ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨਾ। ਅੰਦਰ ਗਿਆ, ਗੁਰੂ ਜੀ ਨੂੰ ਅਰਜ਼ ਕੀਤੀ ਉਸ ਸੰਤਰੀ ਨੇ, ਸਿੱਖ ਨੇ ਉਹਨੇ ਬੁਲਾ ਲਏ। ਸੋ ਉਸਨੇ ਉਸੀ ਤਰ੍ਹਾਂ ਸ਼ਤਾਨ ਦੰਡਵਤ ਕਰਕੇ ਅਰਜ਼ ਕੀਤੀ ਗਰੀਬ ਨਾਲ ਜਨਮਾਨ ਦੇ ਬੰਧਨ ਕੱਟ ਦੋ। ਸ਼ਾਸਨ ਜਿਤਨੀ ਦੇਰ ਤੱਕ ਉਹ ਤਮਾਮ ਖਾਸ਼ਾਤ ਇਹਦੇ ਚਿੱਤ ਵਿੱਚੋਂ ਦੂਰ ਨਹੀਂ ਹੁੰਦੀਆਂ, ਮੁਕਤ ਇੱਛਾ ਪੈਦਾ ਨਹੀਂ ਹੁੰਦੀ, ਸਾਰੀਆਂ ਖਾਸ਼ਾਂ ਤੋਂ ਪਰੇ ਦੀ ਚੀਜ਼ ਹੈ। ਇੱਕ ਕੋਈ ਕਿਸੇ ਪਿੰਡ ਦੇ ਨਜ਼ਦੀਕ ਮਹਾਤਮਾ ਦੀ ਕੁਟੀਆ ਸੀ, ਰੋਜ਼ ਹੀ ਸਤਸੰਗ ਹੁੰਦਾ, ਕਥਾ ਵਾਰਤਾ ਹੁੰਦੀ ਰਹਿੰਦੀ। ਉਹ ਇਹ ਬਚਨ ਕਹਿੰਦੇ ਹੁੰਦੇ ਜਨਮ ਧਾਰ ਕੇ, ਕੌਣ ਹੈ ਗਰੀਬ ਤੋਂ ਬਾਦਸ਼ਾਹ ਤੱਕ ਜੋ ਆਦ ਵਿਆਦ ਉਪਾਦ ਤਿੰਨਾਂ ਤਾਪਾਂ ਦਾ ਸ਼ਿਕਾਰ ਨਹੀਂ ਹੋਇਆ, ਕੌਣ ਹੈ ਜਿਹਨੂੰ ਆਸਾ ਤ੍ਰਿਸ਼ਨਾ ਚਿੰਤਾ ਨਹੀਂ, ਕੌਣ ਹੈ ਜਿਹਨੂੰ ਕਾਮ ਕੋਲੋਂ ਮਹੰਕਾਰ ਨਹੀਂ ਸਤਾਉਂਦੇ, ਕੌਣ ਹੈ ਜੋ ਸ਼ਬਦ ਸਪਰਸ਼ ਰਸਗਨ ਦੇ ਅਧੀਨ ਨਹੀਂ ਹੈ, ਅਵਿਦਿਆ ਸਮਤਾ ਰਾਗ ਦੈਸ਼ ਆਦਿ ਪੰਜ ਕਲੇਸ਼ਾਂ ਦੇ ਅਧੀਨ, ਸਾਰੀ ਦੁਨੀਆਂ ਹੀ ਹੈ। ਇਸ ਕਰਕੇ ਮੁਕਤ ਅਵਸਥਾ ਉਹ ਹੈ ਜਿੱਥੇ ਇਹ ਕੁਛ ਵੀ ਨਾ ਰਹੇ, ਇੱਕ ਆਨੰਦ ਦਾ ਸਾਗਰ ਹੀ ਠਾਠਾ ਮਾਰਦਾ ਹੈ। ਉਹ ਭਾਵੇਂ ਦੋ ਕਿਸਮ ਦੀ, ਇੱਕ ਜੀਵਨ ਮੁਕਤ ਹੈ, ਇੱਕ ਵਧੇ ਮੁਕਤ ਹੁੰਦੀ ਹੈ। ਜਦੋਂ ਬ੍ਰਹਮ ਗਿਆਨ ਦੀ ਅਵਸਥਾ ਤੋਂ ਬਾਅਦ ਜਿੰਨੀ ਦੇਰ ਤੱਕ ਸਰੀਰ ਦੇ ਵਿੱਚ ਪ੍ਰਾਣ ਚੱਲਦੇ ਰਹਿੰਦੇ ਨੇ ਉਹਨੂੰ ਜੀਵਨ ਮੁਕਤ ਕਹਿੰਦੇ ਹਨ, ਜਦੋਂ ਪ੍ਰਾਣ ਖਤਮ ਹੋ ਜਾਣ ਉਹ ਵਧੇ ਹੁੰਦਾ। ਸਦਾ ਉਸ ਅਵਸਥਾ ਵਿੱਚ ਰਹਿਣ ਜਿੱਥੇ ਇਹਨਾਂ ਦਾ ਨਾਮ ਨਿਸ਼ਾਨ ਨਹੀਂ ਹੈ, ਜਿਉਂਦਿਆਂ ਇਹਨਾਂ ਚੀਜ਼ਾਂ ਤੋਂ ਉੱਚਾ ਰਹਿੰਦਾ। ਸਹਿਯੋਗ ਕਰਕੇ ਮੁਕਤ ਅਵਸਥਾ ਦਾ ਜ਼ਿਕਰ ਕਈ ਦਫ਼ਾ ਆਉਂਦਾ, ਉਹਦੀ ਮਹਿਮਾ ਸੁਣਦਾ। ਉਹ ਇੱਕ ਨੌਜਵਾਨ ਭਜੰਗੀ ਮਹਾਤਮਾ ਨੂੰ ਕਹਿਣਗੇ ਮਹਾਰਾਜ ਮੈਨੂੰ ਇਹੋ ਜਿਹਾ ਉਪਦੇਸ਼ ਕਰੋ ਜਿਸ ਕਰਕੇ ਮੈਨੂੰ ਮੁਕਤ ਅਵਸਥਾ ਪ੍ਰਾਪਤ ਹੋਵੇ। ਉਹ ਟਾਲਦੇ ਸਨ ਵੀ ਅਜੇ ਅਧਿਕਾਰੀ ਹੈ ਨਹੀਂ, ਕਹਿੰਦਾ ਹੈ ਇਹਦੀ ਮਹਿਮਾ ਸੁਣ ਕੇ ਇਹਦਾ ਜੀ ਕਰਦਾ ਜ਼ਰੂਰ, ਪਰ ਅਧਿਕਾਰੀ ਹੈ ਨਹੀਂ। ਅਧਿਕਾਰ ਤੋਂ ਬਿਨਾਂ ਵਸਤੂ ਖਰੀਦ ਮੁਕਤ ਨਹੀਂ ਹੁੰਦੀ ਹੁੰਦੀ। ਜਿਨ ਗਾਹਕ ਗੁਣ ਵੇਚੀ ਤਾਂ ਗੁਣ ਸਿੰਘ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲਾ। ਇਸ ਕਰਕੇ ਅਧਿਕਾਰ ਹੈ ਨਹੀਂ, ਇਹ ਕਹਿੰਦਾ ਹੈ। ਕਈ ਦਫ਼ਾ ਉਸਨੇ ਕਹਿਣਾ, ਇੱਕ ਦਿਨ ਕਹਿਣਗੇ ਚੰਗਾ ਇਸਨੂੰ ਜ਼ਰਾ ਪ੍ਰੀਖਿਆ ਦੁਆਰਾ ਸਮਝਾਈਏ ਤਦ ਠੀਕ ਆਏਗਾ। ਕਹਿੰਦੇ ਚੰਗਾ ਭਾਈ ਤੂੰ ਰੋਜ਼ ਇਸ ਗੱਲ ਦੀ ਵਾਪਸ ਕਹਿਣਾ, ਚੱਲ ਇਸ਼ਨਾਨ ਕਰ ਲਈਏ ਆਪਾਂ, ਤੂੰ ਵੀ ਅਤੇ ਮੈਂ ਵੀ ਇਸ਼ਨਾਨ ਕਰ ਲੈਂਦਾ, ਸਰੀਰ ਦੀ ਸ਼ੁੱਧੀ ਤੋਂ ਬਾਅਦ ਤੈਨੂੰ ਫਿਰ ਇਹ ਮੁਕਤ ਦਾ ਉਪਦੇਸ਼ ਕੀਤਾ ਜਾਏਗਾ। ਸਾਹਮਣੇ ਇੱਕ ਤਲਾਅ ਸੀ, ਵਸਤਰ ਉਤਾਰ ਕੇ ਮਹਾਤਮਾ ਨੇ ਵੀ ਉਸ ਤਲਾਅ 'ਚ ਪ੍ਰਵੇਸ਼ ਕੀਤਾ ਅਤੇ ਉਹ ਨੌਜਵਾਨ ਵੀ ਉਸ ਤਲਾਅ ਵਿੱਚ ਪ੍ਰਵੇਸ਼ ਕਰ ਗਿਆ। ਸੋ ਨਹਾਉਂਦੇ ਨਹਾਉਂਦੇ ਇਸ਼ਨਾਨ ਕਰਦੇ ਕਰਦੇ ਮਹਾਤਮਾ ਕਹਿਣਗੇ ਚੁੱਭੀ ਲਗਾ, ਚੁੱਭੀ ਮਾਰ। ਉਸਨੇ ਚੁੱਭੀ ਮਾਰੀ, ਮਹਾਤਮਾ ਨੇ ਮੋਢਿਆਂ ਦੇ ਉੱਪਰੋਂ ਦੱਬ ਲਿਆ ਪਾਣੀ 'ਚ, ਬਹੁਤ ਨਿਕਲਣ ਦੀ ਕੋਸ਼ਿਸ਼ ਕਰਦਾ, ਮੋਢੇ ਮਾਢੇ ਮਾਰਦਾ, ਫਿਸਲਣ ਨਹੀਂ ਦਿੰਦੇ, ਬਹੁਤ ਮੋਢੇ ਮਾਰੇ, ਦਮ ਹੁੱਟ ਹੋ ਰਿਹਾ, ਦੁਖੀ ਹੋ ਰਿਹਾ। ਸੋ ਜਦੋਂ ਦੇਖਿਆ ਵੀ ਹੁਣ ਅਗਰ ਨਾ ਛੱਡਿਆ ਮਰ ਜਾਏਗਾ, ਛੱਡ ਤਾ ਉਸਨੂੰ, ਬਾਹਰ ਨਿਕਲਣ ਸਾਰੀਆਂ ਕੁਛ ਤਾਂ ਮੈਨੂੰ ਮਾਰ ਹੀ ਦਿੱਤਾ ਸੀ। ਕਹਿਣ ਲੱਗੇ ਹੁਣ ਦੱਸ ਭਾਈ, ਜਿਸ ਵਕਤ ਤੂੰ ਪਾਣੀ 'ਚ ਦੱਬਿਆ ਹੋਇਆ ਸੀ ਤੇਰੇ ਚਿੱਤ ਵਿੱਚ ਕੀ ਖਿਆਲ ਸੀ? ਕਹਿਣ ਲੱਗਾ ਮਹਾਰਾਜ ਮੇਰੇ ਚਿੱਤ 'ਚ ਇਹ ਖਿਆਲ ਸੀ ਵੀ ਕਦ ਪਾਣੀ ਤੋਂ ਬਾਹਰ ਨਿਕਲਾਂ, ਹੋਰ ਕੋਈ ਫੁਰਨਾ
ਕੁਛ ਨੀ ਸੀ ਕਹਿਣ ਲੱਗਾ, ਬਸ ਇਹ ਸੀ ਕਦ ਪਾਣੀ ਤੋਂ ਬਾਹਰ ਨਿਕਲਾ। ਕਹਿੰਦੇ ਮੁਕਤ ਅਵਸਥਾ ਦਾ ਅਧਿਕਾਰੀ ਉਹ ਹੁੰਦਾ ਜਿਹਦੇ ਚਿੱਤ ਵਿੱਚ ਬਿਨਾਂ ਉਸ ਤੋਂ ਹੋਰ ਕੋਈ ਇੱਛਾ ਨਾ ਰਹਿ ਜਾਵੇ। ਮਨ ਤਾਂ ਇੱਛਾ ਦਾ ਭਰਿਆ ਹੋਇਆ, ਸਤਰੀ ਪੁੱਤਰ ਧਨ ਜਾਇਦਾਦ ਹੋਰ ਬਹੁਤ ਕੁਛ ਅਜਿਹੀਆਂ ਚੀਜ਼ਾਂ ਦਾ ਮਨ ਤਾਂ ਇਹਨਾਂ ਨਾਲ ਭਰਿਆ ਪਿਆ। ਮੁਕਤ ਦੀ ਇੱਛਾ ਉੱਥੇ ਕਿਵੇਂ ਪੈਦਾ ਹੋਵੇ? ਪਹਿਲੇ ਮਨ ਨੂੰ ਖਾਲੀ ਕਰ, ਇਸ ਮਨ ਰੂਪੀ ਬਰਤਨ ਵਿੱਚੋਂ ਇੱਛਾ ਰੂਪੀ ਜ਼ਹਿਰ ਨੂੰ ਕੱਢ ਦੇ, ਫਿਰ ਮੁਕਤ ਰੂਪੀ ਅੰਮ੍ਰਿਤ ਨਿਵਾਸ ਕਰੇਗਾ। ਖੈਰ ਜਿਸ ਵਕਤ ਉਹ ਸਿੱਖ ਨੇ ਅਰਦਾਸ ਕੀਤੀ, ਗਰੀਬ ਨਾਲ ਮੇਰਾ ਜਨਮ ਆਣ ਕੱਟ ਦਿਓ, ਸੋ ਗੁਰੂ ਜੀ ਨੇ ਅਧਿਕਾਰੀ ਜਾਣ ਕੇ, ਮਨ ਸ਼ੁੱਧ ਸੀ ਔਰ ਇਕਾਗਰ ਸੀ, ਕਿਉਂਕਿ ਸ਼ੁੱਧ ਸੰਧਿਆਈ ਤੋਂ ਰਹਿਤ ਔਰ ਮੈਲ ਤੋਂ ਰਹਿਤ ਕੱਪੜੇ ਨੂੰ ਹੀ ਰੰਗ ਚੜ੍ਹਦਾ ਹੁੰਦਾ। ਮੈਲਾ ਥੰਦੇ ਨਾਲ ਭਰਿਆ ਕੱਪੜਾ ਤੁਸੀਂ ਲਾਰੀ ਪਾਸ ਲੈ ਜਾਓ, ਕਦੇ ਨਹੀਂ ਰੰਗੇਗਾ। ਔਰ ਕਹਿ ਗਏ ਸਾਫ ਕਰੋ, ਸੰਧਿਆਈ ਕੱਢੋ, ਇਹਦੀ ਮੈਲ ਕੱਢੋ, ਫਿਰ ਰੰਗ ਚੜ੍ਹੇਗਾ। ਇਸੀ ਤਰ੍ਹਾਂ ਮਨ ਹੈ, ਜਿਤਨੀ ਦੇਰ ਤੱਕ ਅਨੇਕਾਂ ਕਿਸਮ ਦੀਆਂ ਵਾਸ਼ਨਾਵਾਂ ਦੇ ਚਿੱਤ ਵਿੱਚ ਬੁਰੇ ਫੁਰਨੇ ਉੱਠਦੇ ਹਨ ਔਰ ਮਨ ਟਿਕੇ ਟਿਕਿਆ ਨਹੀਂ ਜੇ ਭਜਨ ਵਿੱਚ, ਉਨੀ ਦੇਰ ਤੱਕ ਇਹ ਮੁਕਤ ਦਾ ਅਧਿਕਾਰੀ ਕੈਸੇ ਹੋ ਸਕਦਾ? ਤਾਂ ਤੇ ਮੁਕਤ ਦੇ ਅਧਿਕਾਰੀ ਵਾਸਤੇ ਤਮਾਮ ਖਾਸ਼ਾਤ ਨੂੰ ਪਰੇ ਸਿੱਟ ਕੇ ਕੇਵਲ ਇੱਕ ਵਾਹਿਗੁਰੂ ਦੇ ਮਿਲਣ ਦੀ ਇੱਛਾ ਜਾਂ ਮੁਕਤ ਦੀ ਇੱਛਾ ਹੋਣੀ ਚਾਹੀਦੀ ਹੈ। ਖੈਰ ਉਹ ਇਸ ਅਵਸਥਾ ਨੂੰ ਗੁਰੂ ਜੀ ਨੇ ਕਿਰਪਾ ਕੀਤੀ, ਬ੍ਰਹਮ ਗਿਆਨ ਦੀ ਦਾਤ ਬਖਸ਼ੀ, ਕਿਉਂਕਿ ਮੁਕਤ ਗਿਆਨ ਸੇ ਹੈ ਜੀ ਬ੍ਰਹਮ ਕੀ ਏਕਤਾ ਜੋਈ ਹਸਤ ਬ੍ਰਸਮ ਪਾਸੇ ਸੋਈ ਸੁਰਤੀ ਵਾਕੂ ਗਿਆਨ ਬਖਾਨੇ ਜਾਂ ਕੋ ਪਾਏ ਹੋਏ ਪਾਵਾਨੇ। ਇਸ ਅਵਸਥਾ ਨੂੰ ਪਾ ਕੇ ਮੁਕਤ ਹੁੰਦਾ ਹੈ, ਉਹ ਸਿੱਖ ਇਹ ਦਾਤ ਹਾਸਲ ਕਰਕੇ ਚਲਾ ਗਿਆ। ਸ਼ਾਮ ਦੇ ਵਕਤ ਗੁਰੂ ਜੀ ਨਾਲ ਜਹਾਂਗੀਰ ਟਹਿਲ ਗਿਆ। ਹਾਂ, ਫਿਰ ਉਹਨੇ ਸਵਾਲ ਚਲਾਇਆ, ਮਹਾਰਾਜ ਆਪ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ ਲੋਕ, ਮੈਨੂੰ ਸਿਰਫ ਬਾਦਸ਼ਾਹ ਕਹਿੰਦੇ ਹਨ, ਇਸ ਗੱਲ ਵਿੱਚ ਕੀ ਭੇਦ ਹੈ? ਹਾਲਾਂਕਿ ਤੁਹਾਡੇ ਪਾਸ ਕੋਈ ਮੁਲਕ ਨਹੀਂ ਪੁੱਛਣੀ। ਗੁਰੂ ਜੀ ਕਹਿਣਗੇ, ਬਾਦਸ਼ਾਹ ਅੱਜ ਕੋਈ ਆਦਮੀ ਆਇਆ ਸੀ ਤੇਰੇ ਪਾਸ? ਕਹਿਣਾ ਹਾਂ ਆਇਆ ਸੀ। ਕੀ ਮੰਗਦਾ ਸੀ? ਉਹਦੀ ਮੰਗ ਅਜੀਬ ਸੀ, ਕੀ ਕੋਈ ਤੈਨੂੰ ਧਨ ਮੰਗਦਾ ਹੋਏਗਾ, ਕੋਈ ਪਿੰਡ ਮੰਗਦਾ ਹੋਏਗਾ, ਜਗੀਰ ਜਾਇਦਾਦਾਂ ਮੰਗਦਾ ਹੋਏਗਾ, ਹੋਰ ਕੁਛ ਮੰਗਦਾ ਹੋਏਗਾ? ਨਹੀਂ, ਕਹਿੰਦਾ ਕੁਛ ਨਹੀਂ ਸੀ ਚਾਹੁੰਦਾ, ਉਹ ਤਾਂ ਕਹਿੰਦਾ ਮੈਨੂੰ ਮੁਕਤ ਦਿਓ, ਨਜਾਤ ਦਿਓ ਮੈਨੂੰ। ਫਿਰ ਕਹਿਣ ਲੱਗੇ ਇਹ ਦੇ ਦੇਣੀ ਸੀ। ਜਹਾਂਗੀਰ ਕਹਿਣ ਲੱਗਾ, ਮੈਂ ਵੀ ਪਤਾ ਨਹੀਂ ਕਿਹੜੇ ਨਰਕ ਵਿੱਚ ਫਿਰਨਾ, ਉਹਨੂੰ ਮੈਂ ਕਿਵੇਂ ਮੁਕਤ ਕਰ ਦਿੰਦਾ? ਅਤੇ ਕਹਿਣਗੇ, ਇਸੀ ਕਰਕੇ ਸਾਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਗੁਰੂ ਦੋਨਾਂ ਜਹਾਨਾਂ ਦੇ ਪਦਾਰਥ ਸਿੱਖ ਨੂੰ ਦੇ ਸਕਦਾ ਹੈ, ਅਧਿਕਾਰੀ ਜਾਣ ਕੇ ਉਸਨੂੰ ਮੁਕਤ ਵੀ ਦੇ ਸਕਦਾ ਹੈ। ਇਸ ਕਰਕੇ ਸੱਚਾ ਪਾਤਸ਼ਾਹ ਤਾਂ ਦੇ ਕਹਿੰਦੇ ਹਨ, ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰੱਤੇ ਪਾਤਸ਼ਾਹ ਜਿਸ ਨੂੰ ਬਖਸ਼ੇ ਸਿੱਸਾਲਾ ਨਾਮ ਪਾਤਸ਼ਾਹੀ ਪਾਤਸ਼ਾਹ। ਹਾਂ, ਇਉਂ ਇੱਕ ਦਫ਼ਾ ਗੁਰੂ ਜੀ ਦੇ ਪਾਸ ਅਰਜ਼ ਕੀਤੀ ਸਿੱਖਾਂ ਨੇ, ਜਿਨ੍ਹਾਂ ਨੂੰ ਪਰਮੇਸ਼ੁਰ ਦਾ ਭਜਨ ਨਹੀਂ ਵਿਸਰਦਾ ਉਹ ਕਿਹੋ ਜਿਹੇ ਹਨ? ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਇਹ ਆ, ਜਿਨ੍ਹਾਂ ਨੂੰ ਪਰਮੇਸ਼ੁਰ ਦਾ ਨਾਮ ਕਦੇ ਵੀ ਨਹੀਂ ਵਿਸਰਦਾ, ਉਹਦੇ ਉਹਨਾਂ ਦੇ ਅੰਦਰ ਰੋਮ ਰੋਮ ਵਿੱਚੋਂ ਨਾਮ ਦੀ ਰੋਗ ਚੱਲਦੀ ਹੈ, ਜਿਵੇਂ ਚਸ਼ਮੇ 'ਚੋਂ ਪਾਣੀ ਨਿਕਲਦਾ ਹੈ। ਹਰ ਕਈ ਤਰੀਕੇ ਸਿਰ ਪਰਾ ਬਾਣੀ ਮੱਧਮਾ ਕਿਸੇ ਤਰੀਕੇ ਸਿਰ ਨਾਮ ਦੀ ਰੋਗ ਚੱਲਦੀ ਹੋਵੇ, ਸੋ ਉਹ ਕਿਹੋ ਜਿਹੇ ਹੁੰਦੇ ਹਨ ਜਿਹਨੂੰ ਨਾਮ ਨਹੀਂ ਵਿਸਰਦਾ? ਅਗਲੀ ਪੰਗਤੀ ਵਿੱਚ ਗੁਰੂ ਜੀ ਇਉਂ ਉਸਦਾ ਜਵਾਬ ਦਿੰਦੇ ਹਨ। ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨਾ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨਾ Thank you.
ਭੇਦ ਨ ਜਾਣੋ ਮੂਲ ਸਾਈਂ ਜਿਹਾ ਸਾਡੇ ਤੇ ਜੀਵ ਰੱਬ ਦੇ ਵਿਚਾਲੇ ਹਉਮੈ ਦਾ ਪਰਦਾ ਹੈ ਹਾਂ ਭੀਤ ਪਈ ਹੈ ਵਿਚੋ ਆਵੀ ਵੀ ਕੇ ਪਾਤ ਪਾਰ ਦਿਨ ਪੇਖੇ ਦੂਰ ਆਇਓ ਇਹਨੂੰ ਕਈ ਤਰੀਕੇ ਸੇ ਨਿਰੂਪਣ ਕੀਤਾ ਹੈ ਹਾਂ ਉਹ ਹਉਮੈ ਦਾ ਪਰਦਾ ਜਦੋਂ ਵਿਚਾਲੋ ਚੱਕਿਆ ਜਾਏ ਮਿਲਾਪ ਨੂੰ ਦੇਰ ਨਹੀਂ ਲੱਗਦੀ ਉਹ ਨਾਮ ਅਭਿਆਸ ਦੀ ਕਮਾਈ ਤੋਂ ਬਿਨਾਂ ਦੂਰ ਨਹੀਂ ਹੁੰਦਾ ਤਾਂ ਤੇ ਜਿਹਨਾਂ ਨੂੰ ਨਾਮ ਅਭਿਆਸ ਦੀ ਕਮਾਈ ਦੁਆਰਾ ਪਰਦਾ ਚੱਕਿਆ ਗਿਆ ਤੇ ਨਾਮ ਵਿਸਰੀ ਕੈਸੇ ਸਕਦਾ ਹੈ ਨਾਮ ਵਿਸਰਦਾ ਤਦਾ ਹੈ ਕੋਈ ਕੋਈ ਪਾਣੀ ਖਾਲ ਵਿੱਚ ਤੁਰਿਆ ਜਾਂਦਾ ਪਾਣੀ ਪਿੱਛੇ ਤਾਂ ਡੁੱਲੇ ਗਿਆ ਜੇ ਖਾਲ ਦੇ ਵਿੱਚ ਕੋਈ ਨਾ ਕੋਈ ਪੱਥਰ ਇੱਟ ਵਗੈਰਾ ਕੋਈ ਚੀਜ਼ ਡਿੱਗ ਪਏਗੀ ਨਹੀਂ ਤੁਰਿਆ ਜਾ ਰਿਹਾ ਇਸੀ ਤਰ੍ਹਾਂ ਜਦੋਂ ਕੋਈ ਫੁਰਨਾ ਨਹੀਂ ਚਿੱਤ ਵਿੱਚ ਰੋਕਣ ਵਾਲਾ ਮਨ ਨੂੰ ਨਾਮ ਦੀ ਰਾਹ ਤੁਰੀ ਜਾ ਰਹੀ ਆਪੀ ਤੁਰੀ ਜਾ ਰਹੀ ਹੈ ਜਦੋਂ ਕੋਈ ਰੁਕਾਵਟ ਆਏਗੀ ਕੋਈ ਨਾ ਕੋਈ ਫੁਰਨਾ ਆਏਗਾ ਉਹ ਰੋਕੇਗਾ ਜਦੋਂ ਤਤ ਗਿਆਨ ਵਾਸ਼ਨਾ ਹੈ ਮਨੋਨਾਸ ਦੇ ਅਭਿਆਸ ਨਾਲ ਇਹ ਗੱਲਾਂ ਦੂਰ ਹੋ ਗਈਆਂ ਨਾਮ ਤੋਂ ਬਿਨਾਂ ਰਹੀ ਕੋਈ ਚੀਜ਼ ਨਾ ਗਈ ਇਹ ਜਗਤੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਹਰਕਾ ਰੂਪ ਹੋ ਜਾਂਦਾ ਹੈ ਉਹਨਾਂ ਦੀ ਦ੍ਰਿਸ਼ਟੀ ਵਿੱਚ ਸਾਰੇ ਮਨੁੱਖ ਦੇਵਤੇ ਬਣ ਜਾਂਦੇ ਨੇ ਉਹਦੀ ਦ੍ਰਿਸ਼ਟੀ ਵਿੱਚ ਸਾਰੇ ਜਿਹੜੀਆਂ ਨਦੀਆਂ ਗੰਗਾ ਰੂਪ ਬਣ ਜਾਂਦੀਆਂ ਹਨ ਉਹਨਾਂ ਦੀ ਦ੍ਰਿਸ਼ਟੀ ਸਾਰੇ ਦਰਤਲ ਬਿਰਸ਼ ਬਣ ਜਾਂਦੇ ਹਨ ਇਹ ਜਗਤ ਵੈਕੁੰਠ ਰੂਪ ਬਣ ਜਾਂਦਾ ਹੈ ਕਦੇ ਕਿਹਾ ਸੀ ਨਾ ਰਾਜੇ ਜਨਕ ਨੂੰ ਜਗਵਲਕ ਨੇ ਕਹਿਣ ਲੱਗੇ ਰਾਜਨ ਤੈਨੂੰ ਬ੍ਰਹਮ ਲੋਕ ਵਿੱਚ ਪਹੁੰਚਾ ਦਿੱਤਾ ਗਿਆ ਇਹਨੇ ਤੇਰੀ ਦ੍ਰਿਸ਼ਟੀ ਬ੍ਰਹਮ ਹੋ ਗਈ ਇਹ ਸਾਰਾ ਜਗਤ ਤੇਰੇ ਵਾਸਤੇ ਬ੍ਰਹਮ ਰੂਪ ਬਣ ਗਿਆ ਹੈ ਉਹਨਾਂ ਲੋਕਾਂ ਦੀ ਦ੍ਰਿਸ਼ਟੀ ਵਿੱਚ ਜਗਤ ਹਰਕਾ ਰੂਪੀ ਹੋ ਜਾਂਦਾ ਹੈ ਇਹੋ ਜਿਹੇ ਪੁਰਸ਼ਾਂ ਦੀ ਮਹਿਮਾ ਗੁਰੂ ਜੀ ਨੇ ਕੀਤੀ ਹੈ ਇਹੋ ਜਿਹੇ ਗੁਣਾਂ ਵਾਲੇ ਭਾਵੇਂ ਲੋਕ ਆਪਣੇ ਆਪਣੇ ਖਿਆਲਾਂ ਅਨੁਸਾਰ ਕਈ ਤਾਂ ਉਪਲੇ ਲਿਬਾਸਾਂ ਨੂੰ ਸੰਤ ਮੰਨਦੇ ਨੇ ਕਈ ਕਹਿੰਦੇ ਜਿਹਦੇ ਪਦਵੇਂ ਹੋਣ ਉਹ ਸੰਤ ਹੁੰਦਾ ਹੈ ਦੂਜਾ ਕਹਿੰਦੇ ਨਹੀਂ ਜੀ ਜਿਹਦੇ ਪੀੜੇ ਹੋਣ ਉਹ ਸੰਤ ਹੁੰਦਾ ਤੀਜਾ ਕਹਿੰਦੇ ਨਹੀਂ ਜਿਹਦੇ ਚਿੱਟੇ ਹੋਣ ਉਹ ਸੰਤ ਹੁੰਦਾ ਤੇ ਆਪਣੇ ਆਪਣੀਆਂ ਗੱਲਾਂ ਲੋਕਾਂ ਦੇ ਆਪਣੇ ਆਪਣੇ ਖਿਆਲ ਹਨ ਇਹ ਕੋਈ ਸੰਤਾਂ ਦੇ ਲੱਛਣ ਨਹੀਂ ਜਿਹੜੀਆਂ ਗੱਲਾਂ ਹਨ ਤੇ ਬਾਕੀ ਕੋਈ ਇੱਕ ਗੋਲ ਪੱਗ ਬੰਨੀ ਹੋਵੇ ਜਿਹਦੇ ਉਹੀ ਸੰਤ ਹੁੰਦਾ ਜੀ ਹੋਰ ਨਹੀਂ ਹੁੰਦਾ ਜਿਹੜਾ ਸਿੱਧੀ ਪੱਗ ਬੰਨੇ ਉਹ ਕਾਹਦਾ ਸੰਤ ਹੈ ਤੇ ਕਈ ਕਹਿੰਦੇ ਹਨ ਜਿਹੜਾ ਮੋਟਰਾਂ ਤੇ ਜਾ ਉਹਦਾ ਕਾਹਦਾ ਸੰਤ ਹੈ ਹੁਣ ਸੰਤ ਉਹ ਚਾਹੀਦੇ ਜਿਹੜਾ ਗਾਰੇ ਜੀ ਡਿਟਿੰਗ ਜਾਵੇ ਤੇ ਕਈ ਕਹਿੰਦੇ ਹਨ ਹਾਂ ਕੋਈ ਇੱਕ ਸ਼ਬਦ ਦੀ ਕਥਾ ਕਰ ਦੇਵੇ ਉਸ ਨੂੰ ਸੰਤ ਮੰਨ ਲੈਂਦੇ ਕੋਈ ਇੱਕ ਸ਼ਬਦ ਪੜ੍ਹਦੇ ਉਹਨੂੰ ਸੰਤ ਮੰਨ ਲੈਂਦੇ ਹਨ ਕੋਈ ਚੰਗਾ ਵਾਕ ਲੈਦੇ ਉਹਨੂੰ ਸੰਤ ਮੰਨ ਲੈਂਦੇ ਹਨ ਇਹ ਲੋਕਾਂ ਨੇ ਆਪਣੀ ਆਪਣੀ ਮਨੌਤਾਂ ਹਨ ਪਰ ਸੰਤ ਦੇ ਲੱਛਣ ਜਿਹੜੇ ਗੁਰੂ ਜੀ ਨੇ ਦੱਸੇ ਨੇ ਬਹੁਤ ਉੱਚੇ ਹਨ ਸੰਤ ਦੀ ਅਵਸਥਾ ਪ੍ਰਭੂ ਦੇ ਵਿੱਚ ਅਭੇਦ ਹੈ ਪ੍ਰਭੂ ਤੇ ਸੰਤ ਵਿੱਚ ਫਰਕ ਕੋਈ ਨਹੀਂ ਹੁੰਦਾ ਇਹ ਨਾਮ ਅਭਿਆਸ ਦੀ ਕਮਾਈ ਤੋਂ ਬਿਨਾਂ ਇਹ ਬਣਦਾ ਨਹੀਂ ਹੁੰਦਾ ਘਾਲਣਾ ਘਾਲਣੀ ਪੈਂਦੀ ਇਹਦੇ ਵਾਸਤੇ ਤਦ ਜਾ ਕੇ ਤੇ ਸੰਤ ਬਣਦਾ ਹੈ ਇਸ ਕਰਕੇ ਇਹੋ ਜਿਹੇ ਗੁਣਾਂ ਵਾਲਾ ਇੱਕ ਮਹਾਂਪੁਰਖ ਬਾਹਰ ਰਹਿੰਦੇ ਹਨ ਜੋ ਅੱਜ ਸਰਦੀ ਦਾ ਮੌਸਮ ਹੋਣ ਕਰਕੇ ਕੁੱਟੀਆਂ ਚੋਣ ਲੱਗ ਪਈ ਮੀਂਹ ਕਈ ਦਿਨ ਪੈਂਦਾ ਸੀ ਸ਼ਹਿਰ ਨੂੰ ਚੱਲ ਪੈਂਦੇ ਹਨ ਸਤਸੰਗ ਦੇ ਸੰਤਾਂ ਨੇ ਤੋਤਾ ਗਨ ਕਾ ਪਾਪ ਤਾਰੀ ਸੰਤਾਂ ਨੇ ਤੋਤਾ ਗਨ ਕਾ ਪਾਪ ਤਾਰੀ ਸਤਸੰਗ ਹੋਣਾ, ਵਕਤ ਨੂੰ ਵੀ ਦੇਖਣਾ ਜ਼ਰੂਰੀ ਹੈ।